ਜਿਸ ਪਾਵਨ ਗ੍ਰੰਥ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ, ਇਸ ਸੰਪੂਰਨ ਗ੍ਰੰਥ ਦਾ ਨਾਮ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਜਿਵੇਂ ਸੂਰਜ ਸਾਲ ਦੇ ਵਿੱਚ 12 ਰਾਸਾਂ ਵਿੱਚ ਔਰ 6 ਰੁੱਤਾਂ 'ਚ ਅਤੇ 2 ਐਨਾਂ 'ਚ ਵਰਤਦਾ ਹੈ, ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਉਸੇ ਪ੍ਰਕਰਣਾਂ ਦੇ ਤਹਿਤ ਇਹ ਸਾਰੀ ਕਥਾ ਲਿਖੀ। ਕਲਗੀਧਰ ਪਾਤਸ਼ਾਹ ਨੇ ਮਸੰਦਾਂ ਨੂੰ ਸੁਧਾਈ ਕੀਤੀ ਹੈ। ਨੱਕੇ ਦੇ ਰਹਿਣ ਵਾਲੇ ਗੁਰੂ ਘਰ ਦੇ ਮਸੰਦ ਭਾਈ ਫੇਰੂ ਸਾਹਿਬ ਇਹ ਸਤਿਗੁਰਾਂ ਦੀ ਸ਼ਰਨ ਨਹੀਂ ਸੀ ਆਏ। ਹਾਲੇ ਸਿੱਖਾਂ ਨੇ ਬੇਨਤੀ ਕੀਤੀ, ਗੁਰਦੇਵ ਨੇ 5 ਸਿੱਖ ਭੇਜੇ ਕਿ ਭਾਈ ਫੇਰੂ ਦੀਆਂ ਬਾਹਾਂ ਬੰਨ੍ਹ ਕੇ ਅਤੇ ਦਾੜੇ ਤੋਂ ਫੜ ਕੇ ਸਾਡੇ ਕੋਲ ਲਿਆਓ। 5 ਸਿੰਘ ਮਹਾਰਾਜ ਜੀ ਦਾ ਹੁਕਮ ਮੰਨ ਕੇ ਭਾਈ ਫੇਰੂ ਸਾਹਿਬ ਕੋਲ ਗਏ, ਪਰ ਵੇਖਿਆ ਵੀ ਇਹ ਤਾਂ ਬੰਦਗੀ ਵਾਲੇ ਮਹਾਂਪੁਰਖ ਨੇ, ਇਹਨਾਂ ਨੂੰ ਅਸੀਂ ਕਿਵੇਂ ਬਾਹਾਂ ਬੰਨ੍ਹ ਕੇ ਲਿਜਾ ਸਕਦੇ ਹਾਂ। ਮਨ 'ਚ ਡਰ ਆਇਆ, ਪਰ ਫਿਰ ਵਿਚਾਰ ਕੀਤੀ ਕਿ ਭਾਈ ਸਾਹਿਬ ਆਪ ਜੀ ਸ੍ਰੀ ਅਨੰਦਪੁਰ ਸਾਹਿਬ ਤੱਕ ਇਸੇ ਤਰ੍ਹਾਂ ਚੱਲੋ, ਜਦੋਂ ਅਨੰਦਪੁਰ ਸਾਹਿਬ 'ਚ ਪ੍ਰਵੇਸ਼ ਕਰੋਗੇ ਉਸ ਵਕਤ ਕਲਗੀਧਰ ਜੀ ਦੇ ਹੁਕਮ ਦੀ ਪਾਲਣਾ ਕਰ ਲੈਣਾ। ਭਾਈ ਸਾਹਿਬ ਭਾਈ ਫੇਰੂ ਸਾਹਿਬ ਜੀ ਨੇ ਵਚਨ ਮੰਨ ਲਿਆ, ਨੱਕੇ ਤੋਂ ਚੱਲੇ। ਚੱਲਦਿਆਂ ਚੱਲਦਿਆਂ ਅਨੰਦਪੁਰ ਸਾਹਿਬ ਪਹੁੰਚੇ, ਇੱਥੇ ਭਾਈ ਸਾਹਿਬ ਦੇ ਹੱਥ ਵੀ ਬੰਨ੍ਹੇ ਅਤੇ ਦਾੜੇ ਤੋਂ ਸੱਜੇ ਖੱਬੇ 2 ਸਿੱਖ ਖਲੋਤੇ ਅਤੇ ਬੜੇ ਅਦਬ ਨਾਲ ਦਾੜਾ ਜਿਵੇਂ ਬੁੱਕ ਦੇ ਵਿੱਚ ਪਕੜੀ ਦਾ ਹੈ ਸਤਿਕਾਰ ਨਾਲ, ਬੜੇ ਸਤਿਕਾਰ ਨਾਲ ਦਾੜਾ ਫੜ ਕੇ ਸਤਿਗੁਰਾਂ ਦੇ ਚਰਣਾਂ ਵਿੱਚ ਹਾਜ਼ਰ ਹੋਏ। ਕਲਗੀਧਰ ਜੀ ਵੇਖ ਕੇ ਮੁਸਕਰਾਏ ਅਤੇ ਆਖਿਆ, ਆ ਗਏ ਹੋ ਭਾਈ ਫੇਰੂ ਜੀ, ਤੁਸੀਂ ਬਖਸ਼ੇ ਗਏ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਤੁਹਾਨੂੰ ਬਖਸ਼ਿਸ਼ ਕੀਤੀ ਸੀ, ਕਿਉਂਕਿ ਭਾਈ ਫੇਰੂ ਸਾਹਿਬ ਦਾ ਜਿਹੜਾ ਪਹਿਲਾ ਨਾਮ ਸੀ ਉਹ ਭਾਈ ਸੰਗਤ ਸੀ। ਇਹ ਫੇਰੀ ਦਾ ਕੰਮ ਕਰਦੇ ਸੀ, ਨਗਰ ਵਿੱਚ ਫਿਰ ਕੇ ਅਤੇ ਫੇਰੀ ਪਰਚੂਨ ਦਾ ਸਮਾਨ ਵੇਚਦੇ ਸੀ, ਅਤੇ ਗੁਰੂ ਸਾਹਿਬ ਨੇ ਕਿਹਾ ਸੀ ਇਹ ਤਾਂ ਸਾਡਾ ਭਾਈ ਫੇਰੂ, ਉੱਥੋਂ ਇਹਨਾਂ ਦਾ ਨਾਮ ਭਾਈ ਫੇਰੂ ਸਾਹਿਬ ਪ੍ਰਗਟ ਹੋਇਆ। ਤੋ ਮਹਾਰਾਜ ਜੀ ਨੇ ਕਿਹਾ, ਸਤਵੇਂ ਪਾਤਸ਼ਾਹ ਨੇ ਤੁਹਾਨੂੰ ਲੰਗਰ ਲਾਉਣ ਦਾ ਹੁਕਮ ਕੀਤਾ ਸੀ, ਖੀਸਾ ਮੇਰਾ ਹੱਥ ਤੇਰਾ, ਅੱਜ ਤੋਂ ਬਾਅਦ ਖੀਸਾ ਵੀ ਤੁਹਾਡਾ ਅਤੇ ਹੱਥ ਵੀ ਤੁਹਾਡਾ। ਭਾਈ ਫੇਰੂ ਸਾਹਿਬ ਕਹਿਣ ਲੱਗੇ, ਮਹਾਰਾਜ ਮੇਰਾ ਹੱਥ ਖੀਸਾ ਸਭ ਆਪ ਜੀ ਦੇ ਚਰਣਾਂ 'ਚ। ਇਹ ਬਚਨ ਬਿਲਾਸ ਹੋਏ, ਭਾਈ ਫੇਰੂ ਸਾਹਿਬ ਨੂੰ ਸੱਚੀ ਸੰਗਤ ਅਤੇ ਸੱਚੀ ਦਾੜੀ ਦਾ ਖਿਤਾਬ ਦਿੱਤਾ। ਹੋਰ ਵੀ ਕੁਝ ਮਸੰਦ ਗੁਰੂ ਘਰ ਦੇ ਆਏ, ਕੰਬੋ ਭਾਈਚਾਰੇ ਦਾ ਇੱਕ ਮਸੰਦ ਸੀ ਭਾਈ ਰਾਓ, ਉਹਨੂੰ ਲਿਆਂਦਾ ਫੜ ਕੇ ਉਹਨੇ ਵੀ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਭਾਈ ਫੇਰੂ ਸਾਹਿਬ ਨੂੰ ਲਿਆ ਕੇ ਸਾਰੀ ਮਾਇਆ ਭੇਟ ਕਰਦਾ। ਇਸੇ ਤਰ੍ਹਾਂ ਹੋਰ ਵੀ ਕੁਝ ਮਹਾਂਪੁਰਖ ਜਿਹੜੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਖਸ਼ੇ ਗਏ, ਭਾਈ ਫੇਰੂ ਸਾਹਿਬ ਨਾਲ ਮਹਾਰਾਜ ਜੀ ਨੇ ਉਹਨਾਂ ਨੂੰ ਰਲਾ ਦਿੱਤਾ ਔਰ ਗੁਰਮਤਿ ਅਤੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਇਹਨਾਂ ਨੂੰ ਭੇਜਿਆ। ਗੁਰੂ ਘਰ ਦੇ ਇੱਕ ਹੋਰ ਮਸੰਦ ਨੇ ਅਤੇ ਨਾਲੇ ਗੁਰੂ ਘਰ ਦੇ ਵੱਡੇ ਦੀਵਾਨ ਨੇ ਭਾਈ ਆਨੰਦ ਚੰਦ ਜੀ, ਇੱਕ ਭਾਈ ਉਮਰ ਸ਼ਾਹ ਜੀ, ਮਹਾਂਪੁਰਖ ਹੋਏ ਗੁਰੂ ਰਾਮਦਾਸ ਸਾਹਿਬ ਦੇ ਸਮੇਂ, ਜੋ ਡਰੋਲੀ ਨਗਰ ਹੈ ਮੋਗੇ ਦੇ ਲਾਗੇ 'ਚ, ਉੱਥੋਂ ਦੇ ਰਹਿਣ ਵਾਲੇ ਸੀ ਭਾਈ ਉਮਰ ਸ਼ਾਹ ਜੀ। ਭਾਈ ਉਮਰ ਸ਼ਾਹ ਜੀ ਨੂੰ ਗੁਰੂ ਰਾਮਦਾਸ ਸਾਹਿਬ ਨੇ ਇਸ ਇਲਾਕੇ ਦਾ ਮਸੰਦ ਲਾਇਆ ਹੋਇਆ ਸੀ। ਭਾਈ ਉਮਰ ਸ਼ਾਹ ਦਾ ਪੋਤਾ ਸੀ ਦੀਵਾਨ ਆਨੰਦ ਚੰਦ। ਜਿਵੇਂ ਦੀਵਾਨ ਆਨੰਦ ਚੰਦ ਦੇ ਮਤ 'ਤੇ ਪੜਦਾ ਪਿਆ ਉਹ ਕਥਾ, ਮਹਾਂ ਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨੰਦ ਚੰਦ ਕੀ ਵਾਰਤਾ ਸੁਣੀ ਹੈ ਭਇਓ ਵਿਨਾਸ਼।
ਹੁਣ ਭਾਈ ਨੰਦ ਚੰਦ ਜੀ ਦੀ ਕਥਾ ਸੁਣੋ, ਉਹਨਾਂ ਦੀ ਵਾਰਤਾ ਸੁਣੋ ਕਿ ਕਿਵੇਂ ਇਹਨਾਂ ਦਾ ਵਿਨਾਸ਼ ਹੋਇਆ, ਭਾਈ ਨੰਦ ਚੰਦ ਜੀ ਦਾ ਕਿਵੇਂ ਆਪਣੇ ਕਿਰਦਾਰ ਤੋਂ ਡਿੱਗੇ, ਕਿਵੇਂ ਆਪਣੇ ਕਿਰਦਾਰ ਤੋਂ ਭ੍ਰਸ਼ਟ ਹੋਏ। ਵੇਖੋ ਗੁਰੂ ਸਾਹਿਬ ਨੇ ਇੰਨਾ ਪ੍ਰੇਮ ਕੀਤਾ ਸੀ ਭਾਈ ਨੰਦ ਚੰਦ ਨੂੰ, ਗੁਰੂ ਘਰ ਦਾ ਦੀਵਾਨ ਲਾਇਆ ਸੀ, ਜਿੰਨੀ ਆਮਦਨ ਆਉਣੀ ਖਰਚ ਹੋਣਾ ਇਹ ਸਾਂਭਦੇ ਸੀ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਬਚਿੱਤਰ ਨਾਟਕ 'ਚ ਭਾਈ ਆਨੰਦ ਚੰਦ ਦਾ ਜ਼ਿਕਰ ਵੀ ਕੀਤਾ ਕਿ ਆਨੰਦ ਚੰਦ ਬੜਾ ਯੋਧਾ ਹੈ, ਸੂਰਮਾ ਹੈ, ਲੜਾਕਾ ਯੋਧਾ ਹੈ, ਪਰ ਜਦੋਂ ਵੇਖੋ ਪੂਰਵਲੇ ਜਨਮਾਂ ਦੇ ਕਰਮਾਂ ਦੀ ਖੇਡ ਹੈ, ਜਦੋਂ ਮਾੜੇ ਕਰਮ ਅੱਗੇ ਆ ਜਾਣ ਤਾਂ ਫਿਰ ਬੰਦਾ ਡਿੱਗ ਪੈਂਦਾ ਕਿਰਦਾਰ ਤੋਂ। ਕਹਿੰਦੇ ਜਿਵੇਂ ਆਨੰਦ ਚੰਦ ਦਾ ਵਿਨਾਸ਼ ਹੋਇਆ ਹੈ ਉਹ ਕਥਾ ਆਪ ਸਮੁੱਚੀ ਸੰਗਤ ਸਰਵਣ ਕਰੋ।
ਰਾਖੇ ਭੀ ਸੋ ਨਾ ਰਹੇ ਭਾਵੀ ਭਈ ਪ੍ਰਕਾਸ਼।
ਗੁਰੂ ਸਾਹਿਬ ਨੇ ਸਾਰੇ ਮਸੰਦਾਂ ਨੂੰ ਦੰਡ ਦਿੱਤਾ, ਜਿਨ੍ਹਾਂ ਦੀ ਕੋਈ ਛੋਟੀ ਮੋਟੀ ਭੁੱਲ ਸੀ ਉਹ ਵੀ ਬਖਸ਼ ਦਿੱਤੇ, ਪਰ ਆਨੰਦ ਚੰਦ ਨੂੰ ਮਹਾਰਾਜ ਜੀ ਨੇ ਰੱਖ ਲਿਆ। ਇਹਨੂੰ ਪੁੱਛਿਆ ਹੀ ਨਹੀਂ ਕੁਝ ਸਤਿਗੁਰਾਂ ਨੇ ਵੀ, ਦੱਸ ਭਾਈ ਤੂੰ ਕੀ ਗਲਤੀ ਕੀਤੀ ਆ ਜਾਂ ਤੇਰੀ ਕਿਹੜੀ ਖਾਮੀ ਆ। ਸਤਿਗੁਰੂ ਜੀ ਨੇ ਭਾਈ ਆਨੰਦ ਚੰਦ ਨੂੰ ਰੱਖ ਲਿਆ ਸੀ, ਪਰ ਸਤਿਗੁਰਾਂ ਦੇ ਰੱਖਣ ਕਰਕੇ ਵੀ ਜਿਹੜੀ ਭਾਵੀ ਸੀ ਹੋਣੀ ਸੀ ਉਹ ਤਾਂ ਵਰਤਣੀ ਸੀ, ਉਸ ਹੋਣੀ ਨੇ ਇਹਨੂੰ ਨਹੀਂ ਰਹਿਣ ਦਿੱਤਾ, ਹੋਣੀ ਇਹਦੇ ਤੇ ਵਰਤ ਗਈ, ਇਹਦੇ ਕਰਮ ਅੱਗੇ ਆ ਗਏ।
ਚੋ ਪਈ ਹੁਤੇ ਉਦਾਸੀ ਸਾਧ ਸੁਜਾਨਾ।
ਮਹਾਰਾਜ ਜੀ ਦੇ ਕੁਝ ਉਦਾਸੀ ਸਾਧੂ ਸਨ। ਉਦਾਸੀ ਸਾਧੂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਸੰਪਰਦਾਇ ਆ। ਉਦਾਸੀ ਮਹਾਂਪੁਰਖ ਬੜੇ ਬੜੇ ਬੰਦਗੀ ਵਾਲੇ ਹੋਏ ਨੇ। ਕਹਿੰਦੇ ਇੱਕ ਉਦਾਸੀ ਸਾਧੂ ਸੀ, ਮਹਾਤਮਾ ਸੀ।
ਲਿਖਿਓ ਗ੍ਰੰਥ ਸਾਹਿਬ ਨਿਜ ਪਾਨਾ।
ਉਸ ਉਦਾਸੀ ਸਾਧੂ ਨੇ ਆਪਣੇ ਹੱਥੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ, ਕਿਉਂਕਿ ਉਦੋਂ ਲਿਖਿਆ ਹੀ ਜਾਂਦਾ ਸੀ, ਪ੍ਰਿੰਟਿੰਗ ਪ੍ਰੈਸਾਂ ਨਹੀਂ ਸੀ ਹੁੰਦੀਆਂ ਜਿਹਦੇ 'ਚ ਸਰੂਪ ਛਪਦੇ। ਆਪਣੇ ਹੱਥਾਂ ਨਾਲ ਹੀ ਗੁਰਸਿੱਖ ਸਰੂਪ ਲਿਖਦੇ ਸੀ, ਗੁਰਬਾਣੀ ਦੀਆਂ ਪੋਥੀਆਂ ਲਿਖਦੇ ਸੀ। ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਹੁਣ ਵੀ ਹੱਥ ਲਿਖਤ ਮਿਲਦੇ ਨੇ, ਉਹਨਾਂ 'ਚੋਂ ਤਕਰੀਬਨ 90% ਤੱਕ ਜਿਹੜੇ ਸਰੂਪ ਨੇ ਉਹ ਉਦਾਸੀ ਮਹਾਂਪੁਰਖਾਂ ਦੇ ਲਿਖੇ ਹੋਏ ਨੇ। ਉਦਾਸੀ ਸਾਧੂ ਗੁਰਬਾਣੀ ਲਿਖਣ ਦੀ ਅਤੇ ਗੁਰਬਾਣੀ ਪੜ੍ਹਾਉਣ ਦੀ ਅਤੇ ਗੁਰਬਾਣੀ ਦੀ ਕਥਾ ਦੀ ਸੇਵਾ ਗੁਰੂ ਘਰ 'ਚ ਕਰਿਆ ਕਰਦੇ ਸੀ। ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਕ ਉਦਾਸੀ ਮਹਾਤਮਾ ਨੇ ਬੜੀ ਸ਼ਰਧਾ ਨਾਲ, ਬੜੀ ਭਾਵਨਾ ਨਾਲ, ਬੜੀ ਸਾਫ਼ ਸੁਥਰੀ ਲਿਖਾਈ ਦੇ ਵਿੱਚ ਲਿਖਿਆ।
ਪੂਰਨ ਕਰ ਅਨੰਦਪੁਰ ਆਏ।
ਸਰੂਪ ਜਦੋਂ ਤਿਆਰ ਹੋ ਗਿਆ, ਉਦੋਂ ਇੱਕ ਮਰਿਆਦਾ ਸੀ, 6ਵੇਂ ਪਾਤਸ਼ਾਹ ਤੋਂ ਬਾਅਦ ਜਾਂ 10ਵੇਂ ਪਾਤਸ਼ਾਹ ਤਾਈਂ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਜਾਂਦਾ ਸੀ, ਗੁਰੂ ਸਾਹਿਬ ਦੇ ਕੋਲ ਲਿਆ ਕੇ ਉਹਦੇ 'ਤੇ ਦਸਤਖਤ ਕਰਾਏ ਜਾਂਦੇ ਸੀ, ਕਿਉਂਕਿ ਜਦੋਂ ਤੱਕ ਗੁਰੂ ਪਾਤਸ਼ਾਹ ਦੇ ਸੈਨ ਨਹੀਂ ਸੀ ਹੁੰਦੇ ਉਹ ਸਰੂਪ ਪ੍ਰਮਾਣਕ ਨਹੀਂ ਸੀ ਹੁੰਦਾ। ਮਹਾਰਾਜ ਜੀ ਜਦੋਂ ਸੈਨ ਕਰਦੇ, ਦਸਤਖਤ ਕਰਦੇ, ਫਿਰ ਉਹ ਸਰੂਪ ਸੰਗਤ 'ਚ ਪ੍ਰਵਾਨ ਹੁੰਦਾ ਸੀ। ਉਹਦਾ ਕਾਰਨ ਕੀ ਸੀ? ਵੀ ਕੋਈ ਆਪਣੀ ਮਰਜ਼ੀ ਨਾਲ ਵਿੱਚ ਕੋਈ ਸ਼ਬਦ ਵਧਾਵੇ ਘਟਾਵੇ ਨਾ, ਕਿ ਆਪਣੀ ਮਰਜ਼ੀ ਨਾਲ ਕੋਈ ਬਾਣੀ ਵਧਾ ਦੇਵੇ ਜਾਂ ਵਿੱਚ ਘਟਾ ਦੇਵੇ। ਉਹਦੇ ਲਈ ਪਹਿਲਾਂ ਗੁਰੂ ਸਾਹਿਬ ਦੇ ਕੋਲੋਂ ਸਰੂਪ ਤਿਆਰ ਹੋ ਕੇ ਆਉਂਦਾ, ਮਹਾਰਾਜ ਜੀ ਸਾਰੇ ਸਰੂਪ ਦੇ ਦਰਸ਼ਨ ਕਰਦੇ, ਫਿਰ ਉਹਦੇ 'ਤੇ ਦਸਤਖਤ ਕਰਕੇ ਉਸ ਸਰੂਪ ਨੂੰ ਪ੍ਰਵਾਨ ਕਰਕੇ ਦਿੰਦੇ ਸਨ। ਉਹ ਉਦਾਸੀ ਸਾਧੂ ਨੇ ਜਦੋਂ ਸਰੂਪ ਲਿਖਿਆ, ਲਿਖ ਕੇ ਸਤਿਗੁਰਾਂ ਦੀ ਸਹੀ ਪਵਾਉਣ ਵਾਸਤੇ ਕਿ ਮਹਾਰਾਜ ਜੀ ਦੇ ਦਸਤਖਤ ਕਰਾ ਲਵਾਂ ਕਲਗੀਧਰ ਜੀ ਦੇ, ਉਹ ਸਰੂਪ ਲੈ ਕੇ ਉਦਾਸੀ ਮਹਾਤਮਾ ਸ੍ਰੀ ਅਨੰਦਪੁਰ ਸਾਹਿਬ ਆ ਗਿਆ।
ਇੱਕ ਤੋਂ ਦਰਸ਼ਨ ਚਾਉ ਬਿਰਧਾਏ।
ਇੱਕ ਤਾਂ ਸੀ ਮਨ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ 'ਤੇ ਦਸਤਖਤ ਕਰਾਉਣੇ ਆ, ਦੂਜਾ ਉਹਦੇ ਮਨ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਚਾਅ ਸੀ। ਬਹੁਤ ਜ਼ਿਆਦਾ ਦਰਸ਼ਨਾਂ ਦੀ ਸਿੱਕ ਸੀ ਕਿ ਜਾ ਕੇ ਕਲਗੀਧਰ ਜੀ ਦੇ ਦਰਸ਼ਨ ਕਰਾਂ।
ਦੁਤੀਏ ਅੱਖਰ ਸਤਿਗੁਰ ਕਰਕੇ।
ਦੂਜਾ ਚਾਹੁੰਦਾ ਸੀ ਵੀ ਗੁਰੂ ਸਾਹਿਬ ਜੀ ਜਿਹੜਾ ਸਰੂਪ ਮੈਂ ਲੈ ਕੇ ਚੱਲਿਆਂ, ਲਿਖ ਕੇ ਬੜੀ ਮਿਹਨਤ ਕੀਤੀ ਹੈ, ਇਹ ਮਿਹਨਤ ਤਾਂ ਸਫਲ ਹੋਵੇਗੀ ਜੇ ਸਤਿਗੁਰੂ ਜੀ ਇਹਦੇ 'ਤੇ ਅੱਖਰ ਲਿਖ ਦੇਣਗੇ, ਯਾਨੀ ਕਿ ਦਸਤਖਤ ਕਰ ਦੇਣਗੇ।
ਲਿਖਵੈ ਹੈ ਢਿਗ ਬੇਨਤੀ ਕਰਕੇ।
ਗੁਰੂ ਸਾਹਿਬ ਦੇ ਚਰਨਾਂ 'ਚ ਜਾ ਕੇ ਬੇਨਤੀ ਕਰਕੇ, ਫਰਿਆਦ ਕਰਕੇ, ਮੈਂ ਇਸ ਪਾਵਨ ਸਰੂਪ 'ਤੇ ਸਤਿਗੁਰੂ ਜੀ ਦੇ ਦਸਤਖਤ ਲੈ ਲਵਾਂਗਾ।
ਆਨੰਦ ਚੰਦ ਕੋ ਮਿਲੇ ਸੋ ਆਏ।
ਕਹਿੰਦੇ ਉਦਾਸੀ ਮਹਾਤਮਾ ਜੀ ਅਨੰਦਪੁਰ ਸਾਹਿਬ ਆਏ ਅਤੇ ਸਿੱਧਾ ਨਹੀਂ ਗਏ ਸਤਿਗੁਰਾਂ ਕੋਲ, ਆਖਿਆ ਚਲੋ ਪਹਿਲਾਂ ਦੀਵਾਨ ਜੀ ਨਾਲ ਗੱਲ ਕਰ ਲਈਏ। ਗੁਰੂ ਘਰ ਦੇ ਦੀਵਾਨ ਨੇ, ਮੁਖੀ ਸਿੱਖ ਨੇ ਭਾਈ ਆਨੰਦ ਚੰਦ ਜੀ, ਜਦੋਂ ਵੀ ਸੰਗਤ ਬਾਹਰੋਂ ਆਉਂਦੀ ਜਾਂਦੀ ਸੀ ਪਹਿਲਾਂ ਭਾਈ ਆਨੰਦ ਚੰਦ ਨੂੰ ਹੀ ਮਿਲਦੇ ਸੀ, ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨਾ, ਸੰਗਤ ਦੇ ਲੰਗਰ ਪਾਣੀ ਦਾ ਪ੍ਰਬੰਧ ਕਰਨਾ ਉਹ ਭਾਈ ਆਨੰਦ ਚੰਦ ਜੀ ਕਰਦੇ ਸਨ। ਤੋ ਉਦਾਸੀ ਮਹਾਤਮਾ ਜਿਹੜਾ ਸਰੂਪ ਲੈ ਕੇ ਆਇਆ ਸਤਿਗੁਰਾਂ ਦਾ, ਉਹ ਆ ਕੇ ਪਹਿਲਾਂ ਭਾਈ ਆਨੰਦ ਚੰਦ ਜੀ ਨੂੰ, ਦੀਵਾਨ ਜੀ ਨੂੰ ਮਿਲਿਆ।
ਨਿਜ ਕਾਰਜ ਕੋ ਦਈਓ ਸੁਣਾਏ।
ਆਪਣਾ ਜਿਹੜਾ ਕਾਰਜ ਸੀ ਉਹ ਆ ਕੇ ਦੱਸਿਆ, ਜਿਹੜਾ ਕਾਰਜ ਸੀ ਕਿ ਮੈਂ ਸਰੂਪ ਲੈ ਕੇ ਆਇਆ, ਇਹਦੇ 'ਤੇ ਸਤਿਗੁਰਾਂ ਦੀ ਸਹੀ ਪਵਾਣੀ ਹੈ, महाराज जी दे साइन कराने दस्तखत कराने है। ਇਹ ਗੱਲ ਆ ਕੇ ਉਸ ਉਦਾਸੀ ਮਹਾਤਮਾ ਨੇ ਭਾਈ ਆਨੰਦ ਚੰਦ ਜੀ ਨੂੰ ਦੱਸੇ।
ਲਿਖਿਓ ਗ੍ਰੰਥ ਸਾਹਿਬ ਹਮ ਆਛੇ,
ਦੱਸਿਆ ਭਾਈ ਆਨੰਦ ਚੰਦ ਜੀ ਦੀਵਾਨ ਜੀ, ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਹੱਥੀਂ ਲਿਖਿਆ ਹੈ।
ਦਸਖਤ ਪ੍ਰਭ ਕੇ ਇਸ ਮਹਿ ਬਾਂਛੇ,
ਮੇਰੀ ਇੱਛਾ ਹੈ ਕਿ ਸਰੂਪ ਸੰਗਤ ਵਿੱਚ ਤਾਂ ਪ੍ਰਮਾਣਕ ਹੋਣਾ ਜੇ ਸਤਿਗੁਰੂ ਜੀ ਇਹਦੇ ਤੇ ਦਸਤਖਤ ਕਰਨਗੇ, ਤੇ ਕਲਗੀਧਰ ਜੀ ਦੇ ਦਸਤਖਤਾਂ ਤੋਂ ਬਿਨਾਂ ਇਹ ਪਾਵਨ ਸਰੂਪ ਸੰਗਤ ਵਿੱਚ ਪ੍ਰਵਾਨ ਨਹੀਂ ਹੋਣਾ। ਮੈਂ ਇਸ ਕਰਕੇ ਗੁਰੂ ਸਾਹਿਬ ਦੀ ਸ਼ਰਨ ਆਇਆ ਹਾਂ।
ਹਮ ਤੇ ਕਹਿਓ ਜਾਏ ਕਿਮ ਨਾਹੀ,
ਮੈਨੂੰ ਤਾਂ ਹੌਸਲਾ ਨਹੀਂ ਪੈਂਦਾ ਵੀ ਮੈਂ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰਾਂ, ਕਿਉਂਕਿ ਸਤਿਗੁਰਾਂ ਦਾ ਭੈ ਸੀ ਮਨ 'ਚ, ਗੁਰੂ ਸਾਹਿਬ ਦਾ ਡਰ ਸੀ ਮਨ 'ਚ। ਉਦਾਸੀ ਮਹਾਤਮਾ ਨਿਰਮਲ ਹਿਰਦੇ ਵਾਲੇ ਸਨ, ਕਹਿਣ ਲੱਗੇ ਭਾਈ ਆਨੰਦ ਚੰਦ ਜੀ, ਮੈਨੂੰ ਹੌਸਲਾ ਨਹੀਂ ਪੈਂਦਾ ਵੀ ਮੈਂ ਜਾ ਕੇ ਸਤਿਗੁਰਾਂ ਨੂੰ ਕਹਾਂ ਵੀ ਮੈਂ ਸਰੂਪ ਲਿਖਿਆ, ਤੁਸੀਂ ਦਸਤਖਤ ਕਰ ਦਿਓ। ਇਸ ਕਰਕੇ ਤੁਸੀਂ ਇਹ ਬੇਨਤੀ ਮੇਰੇ ਵੱਲੋਂ ਸਤਿਗੁਰਾਂ ਨੂੰ ਕਰੋ।
ਤੁਮ ਕਹੀਐ ਰਹਿਤੈ ਨਿਤ ਪਾਹੀ,
ਤੁਸੀਂ ਕੋਲ ਰਹਿੰਦੇ ਹੋ ਮਹਾਰਾਜ ਜੀ ਦੇ, ਹਰ ਵੇਲੇ ਸਤਿਗੁਰਾਂ ਦੇ ਨਿਕਟਵਰਤੀ ਸਿੱਖੋ, ਤੁਸੀਂ ਗੱਲ ਕਰੋਗੇ ਤੇ ਤੁਹਾਨੂੰ ਗੱਲ ਕਰਦਿਆਂ, ਕਿਉਂਕਿ ਤੁਸੀਂ ਤਾਂ ਅਕਸਰ ਬਚਨ ਬਿਲਾਸ ਕਰਦੇ ਰਹਿੰਦੇ ਹੋ ਗੁਰੂ ਸਾਹਿਬ ਨਾਲ, ਮੈਂ ਕਦੇ ਗੁਰੂ ਸਾਹਿਬ ਨਾਲ ਕਦੇ ਕੋਈ ਗੱਲਬਾਤ ਕੀਤੀ ਨਹੀਂ, ਮੈਨੂੰ ਡਰ ਆਉਂਦਾ। ਤੇ ਭਾਈ ਆਨੰਦ ਚੰਦ ਜੀ, ਤੁਸੀਂ ਤਾਂ ਇੱਥੇ ਹੀ ਰਹਿੰਦੇ ਹੋ ਕੋਲ, ਸਤਿਗੁਰਾਂ ਨਾਲ ਬਚਨ ਬਿਲਾਸ ਕਰਦੇ ਰਹਿੰਦੇ ਹੋ।
ਆਨੰਦ ਚੰਦ ਸੋ ਗ੍ਰੰਥ ਮੰਗਾਇਓ,
ਤੇ ਤੁਸੀਂ ਮੇਰੇ ਵੱਲੋਂ ਸਤਿਗੁਰਾਂ ਨੂੰ ਬੇਨਤੀ ਕਰ ਦਿਓ ਵੀ ਇਸ ਸਰੂਪ ਤੇ ਸਤਿਗੁਰੂ ਜੀ ਆਪਣੇ ਦਸਤਖਤ ਕਰ ਦੇਣ। ਭਾਈ ਆਨੰਦ ਚੰਦ ਨੇ ਆਖਿਆ, ਸੰਤ ਜੀ ਜਾਓ ਪਹਿਲਾਂ ਸਰੂਪ ਲੈ ਕੇ ਆਓ, ਮੈਨੂੰ ਦਰਸ਼ਨ ਕਰਾਓ ਵੀ ਸਰੂਪ ਤੁਸੀਂ ਕਿਸ ਤਰ੍ਹਾਂ ਦਾ ਲਿਖਿਆ। ਗੁਰਬਾਣੀ ਦੀਆਂ ਗੁਰਬਾਣੀ ਲਿਖ ਕੇ ਲਿਆਇਓ, ਉਹਦੀਆਂ ਅਲੱਗ ਮਾਤਰਾਵਾਂ, ਉਹਦੀਆਂ ਜਿਹੜੀ ਲਿਖਾਵਟ ਹੈ ਉਹ ਮੈਂ ਸਾਰੀ ਆਪ ਪਹਿਲਾਂ ਵੇਖਾਂਗਾ, ਫਿਰ ਗੁਰੂ ਸਾਹਿਬ ਨੂੰ ਬੇਨਤੀ ਕਰਾਂਗਾ।
ਸੁੰਦਰ ਲਿਖਤ ਦੇਖ ਬਿਰਮਾਇਓ,
ਉਦਾਸੀ ਮਹਾਤਮਾ ਬੜੇ ਸਤਿਕਾਰ ਨਾਲ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚਿੱਟੇ ਰੰਗ ਦੇ ਰੁਮਾਲੇ 'ਚ ਲਪੇਟ ਕੇ ਬੜੀ ਸ਼ਰਧਾ ਨਾਲ ਸਤਿਗੁਰੂ ਜੀ ਦੇ ਪਾਵਨ ਸਰੂਪ ਲੈ ਕੇ ਭਾਈ ਆਨੰਦ ਚੰਦ ਕੋਲ ਆਏ। ਭਾਈ ਆਨੰਦ ਚੰਦ ਨੇ ਪੀੜੇ 'ਤੇ ਪ੍ਰਕਾਸ਼ ਕੀਤਾ ਮਹਾਰਾਜ ਜੀ ਦੇ ਸਰੂਪ ਦਾ, ਪ੍ਰਕਾਸ਼ ਕਰਕੇ ਦਰਸ਼ਨ ਕੀਤੇ ਵੀ ਬੜੀ ਸੋਹਣੀ ਲਿਖਾਵਟ ਸੀ, ਅੱਖਰ ਬੜੇ ਸੋਹਣੇ ਲਿਖੇ ਹੋਏ ਸੀ, ਜਿਵੇਂ ਮੋਤੀ ਪਰੋਏ ਹੁੰਦੇ ਨੇ ਏਦਾਂ ਕਹਿੰਦੇ, ਬੜੇ ਸੁੰਦਰ ਅੱਖਰ ਲਿਖੇ ਹੋਏ ਸਨ।
ਆਪ ਰਖਨ ਕੋ ਇੱਛਾ ਠਾਨੀ,
ਆਨੰਦ ਚੰਦ ਦਾ ਮਨ ਲੋਭੀ ਹੋ ਗਿਆ ਵੀ ਇਹ ਸਰੂਪ ਤਾਂ ਮੈਨੂੰ ਰੱਖਣਾ ਚਾਹੀਦਾ ਆਪਣੇ ਘਰ, ਏਡਾ ਸੋਹਣਾ ਸਰੂਪ ਲਿਖਿਆ ਇਹ ਸਾਧ ਨੂੰ ਵਾਪਸ ਨਹੀਂ ਕਰਨਾ। ਮਨ ਦੇ ਵਿੱਚ ਉਹ ਲਾਲਚ ਮਤ 'ਤੇ ਪੜਦਾ ਪੈ ਗਿਆ ਨਾ, ਅਕਲ 'ਤੇ ਪੜਦਾ ਪੈ ਗਿਆ ਆਨੰਦ ਚੰਦ ਦੇ। ਜਦੋਂ ਬੰਦਾ ਡੋਲਦਾ ਨਾ, ਉਦੋਂ ਫਿਰ ਕਦੇ ਵੀ ਡੋਲ ਸਕਦਾ। ਇਸ ਕਰਕੇ ਅਰਦਾਸ ਹੀ ਕਰਦੇ ਰਹਿਣਾ ਚਾਹੀਦਾ, ਗੁਰੂ ਚਰਨਾਂ 'ਚ ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਕਹਿੰਦੇ ਆਨੰਦ ਚੰਦ ਨੇ ਜਦੋਂ ਸਰੂਪ ਵੇਖਿਆ ਮਨ ਡੋਲ ਗਿਆ ਵੀ ਇਹ ਤਾਂ ਮੈਨੂੰ ਰੱਖਣ ਵਾਸਤੇ ਹੈ, ਇਹ ਦੇਣਾ ਨਹੀਂ ਚਾਹੀਦਾ ਉਦਾਸੀ ਸਾਧ ਨੂੰ।
ਸਾਧਨ ਸੰਗ ਭਨੀ ਪੁਨ ਬਾਨੀ,
ਇਹਨੇ ਟਾਲਾ ਵੱਟਣ ਵਾਸਤੇ ਨਾ ਵੀ ਇਹਨੂੰ ਸਾਧੂ ਨੂੰ ਉਦਾਸੀ ਮਹਾਤਮਾ ਨੂੰ ਬੋਲਿਆ, ਕਹਿਣ ਲੱਗਾ
ਬੈਠੋ ਤੁਮ ਨਿਚੰਤਪੁਰ ਬਾਸੋ।
ਕਹਿਣ ਲੱਗਾ, ਸੰਤ ਜੀ ਤੁਹਾਨੂੰ ਕੁਝ ਦਿਨ ਉਡੀਕ ਕਰਨੀ ਪੈਣੀ ਹੈ ਵੀ ਇੰਨੀ ਛੇਤੀ ਨਹੀਂ ਮੈਂ ਇਹ ਸੈਨ ਕਰਾ ਸਕਦਾ, ਪਹਿਲਾਂ ਮੈਂ ਸਾਰਾ ਸਰੂਪ ਦਰਸ਼ਨ ਕਰਾਂਗਾ, ਵੇਖਾਂਗਾ ਕੱਲਾ ਕੱਲਾ ਅੱਖਰ, ਫਿਰ ਜਦੋਂ ਸਮਾਂ ਬਣਿਆ ਫਿਰ ਗੁਰੂ ਸਾਹਿਬ ਕੋਲੋਂ ਦਸਤਖਤ ਕਰਾਵਾਂਗਾ, ਉਹਨਾਂ ਕੋਲੋਂ ਸਹੀ ਪਵਾਵਾਂਗਾ, ਉਦੋਂ ਤਾਂ ਹੀ ਤੁਸੀਂ ਨਗਰ ਦੇ ਵਿੱਚ ਨਿਸ਼ਚਿੰਤ ਹੋ ਕੇ ਵਸੋ, ਆਨੰਦਪੁਰ ਸਾਹਿਬ ਵਿੱਚ ਰਹੋ।
ਜਬ ਗੁਰ ਢਿਗ ਦੇਖੋ ਅਵਿਕਾਸ਼ੋ,
ਜਦੋਂ ਗੁਰੂ ਸਾਹਿਬ ਦੇ ਕੋਲ ਮੈਨੂੰ ਵਿਹਲ ਮਿਲੀ, ਕਿਉਂਕਿ ਇਹ ਲੰਮਾ ਕੰਮ ਹੈ, ਸਤਿਗੁਰੂ ਜੀ ਵੀ ਜਦੋਂ ਸੈਨ ਕਰਨਗੇ ਉਦੋਂ ਪਹਿਲਾਂ ਚੰਗੀ ਤਰ੍ਹਾਂ ਵੇਖਣਗੇ ਸਾਰਾ ਸਰੂਪ, ਤੇ ਜਦੋਂ ਮੈਨੂੰ ਸਤਿਗੁਰਾਂ ਦੇ ਕੋਲ ਵਿਹਲ ਸਮਾਂ ਮਿਲਿਆ,
ਬਿਨੈ ਭਨੋ ਮੈਂ ਦਿਉ ਲਿਖਵਾਏ,
ਮੈਂ ਫਿਰ ਬੇਨਤੀ ਕਰਕੇ ਸਤਿਗੁਰਾਂ ਦੀ ਜਿਹੜੀ ਸਹੀ ਹੈ ਉਹ ਇਸ ਪਾਵਨ ਸਰੂਪ ਤੇ ਲਿਖਵਾ ਦਿਆਂਗਾ, ਉਹਨਾਂ ਦੇ ਦਸਤਖਤ ਕਰਵਾ ਦੇਵਾਂਗਾ।
ਦੇਰ ਲੱਗੈ ਕਾਰਜ ਹੋਏ ਜਾਏ,
ਦੇਰ ਲੱਗੇਗੀ ਪਰ ਤੁਹਾਡਾ ਕੰਮ ਹੋ ਜਾਏਗਾ। ਇਹਨੇ ਜਾਣ ਬੁੱਝ ਕੇ ਕਿਹਾ ਵੀ ਦੇਰ ਲੱਗੇਗੀ, ਸਾਧ ਆਪੇ ਕਹਿਣਗੇ ਜੀ ਅਸੀਂ ਚਲੇ ਜਾਂਦੇ ਹਾਂ ਦੁਬਾਰਾ ਆ ਜਾਂਗੇ, ਇਹਨਾਂ ਨੂੰ ਟਾਲਾ ਵੱਟਦਾ ਰਵਾਂਗਾ, ਆਖਿਰਕਾਰ ਤੰਗ ਹੋ ਕੇ ਆਪੇ ਚਲੇ ਜਾਣਗੇ ਵਾਪਸ, ਸਰੂਪ ਮੰਗਣਗੇ ਹੀ ਨਹੀਂ। ਕਹਿਣ ਲੱਗਾ ਵੀ ਦੇਰ ਲੱਗੇਗੀ ਪਰ ਤੁਹਾਡਾ ਕੰਮ ਹੋ ਜਾਏਗਾ, ਸੈਨ ਜ਼ਰੂਰ ਹੋ ਜਾਣਗੇ।
ਇਮ ਸੁਣ ਸਾਧ ਗ੍ਰੰਥ ਤਿਸ ਦੀਨ,
ਇਹ ਸੁਣ ਕੇ ਉਦਾਸੀ ਮਹਾਤਮਾ ਨੇ ਉਹ ਪਾਵਨ ਸਰੂਪ ਭਾਈ ਨੰਦ ਚੰਦ ਜੀ ਨੂੰ ਸੌਂਪ ਦਿੱਤਾ। ਕਹਿਣ ਲੱਗਾ ਜੀ ਜਦੋਂ ਤੁਹਾਨੂੰ ਸਮਾਂ ਲੱਗੇ, ਗੁਰੂ ਸਾਹਿਬ ਨੂੰ ਜਦੋਂ ਸਮਾਂ ਲੱਗੇ, ਉਦੋਂ ਇਸ ਪਾਵਨ ਸਰੂਪ ਤੇ ਸਤਿਗੁਰਾਂ ਦੇ ਦਸਤਖਤ ਕਰਾ ਦੇਵੀਂ, ਮੈਂ ਇੱਥੇ ਓਨੇ ਦਿਨ ਉਡੀਕ ਕਰ ਲਵਾਂਗਾ।
ਦਸਖਤ ਕਰ ਹੈ ਚੈ ਚਿਤ ਚੀਨ,
ਤੇ ਮਨ ਦੇ ਵਿੱਚ ਇਹੀ ਇੱਛਾ ਸੀ ਵੀ ਗੁਰੂ ਸਾਹਿਬ ਜੀ ਇਹਦੇ ਤੇ ਦਸਤਖਤ ਕਰ ਦੇਣ, ਇਹ ਬੀੜ ਜਿਹੜੀ ਆ ਪੰਥ ਪ੍ਰਮਾਣਕ ਬੀੜ ਬਣ ਜਾਵੇ।
ਬੀਤਿਓ ਮਾਸ ਸਾਧ ਨਿਤ ਆਵੇ,
ਕਹਿੰਦੇ ਮਹੀਨਾ ਬੀਤ ਗਿਆ ਆਨੰਦ ਚੰਦ, ਫਿਰ ਵੀ ਰੋਜ਼ ਲਾਰਾ ਲਾਈ ਜਾਵੇ ਵੀ ਅੱਜ ਕਰਾਂਗਾ ਗੱਲ ਕੱਲ ਕਰਾਂਗਾ। ਇੱਕ ਮਹੀਨਾ ਪੂਰਾ ਬੀਤ ਗਿਆ, ਜਦੋਂ ਮਹੀਨੇ ਬਾਅਦ ਉਹ ਸਾਧੂ ਚੱਲ ਕੇ ਆਇਆ,
ਨਿਜ ਕਾਰਜ ਸਿਮਰਨ ਕਰਵਾਵੇ,
ਉਹਨੇ ਆ ਕੇ ਦੱਸਿਆ ਭਾਈ ਆਨੰਦ ਚੰਦ ਜੀ ਮੇਰਾ ਕਾਰਜ ਚੇਤੇ ਕਰੋ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਮੈਂ ਤੁਹਾਨੂੰ ਲਿਆ ਕੇ ਦਿੱਤੇ ਨੇ ਲਿਖ ਕੇ, ਉਹਦੇ ਤੇ ਸਤਿਗੁਰਾਂ ਦੀ ਸਹੀ ਪਵਾਓ।
ਫੋਕੇ ਬਾਕ ਤਿਨਹੋ ਸੰਗ ਕਹੈ,
ਅੱਗੋਂ ਇਹਨੇ ਖੋਟਾ ਬੋਲਣਾ ਸ਼ੁਰੂ ਕਰਤਾ, ਉਹ ਸਾਧਾ ਤੂੰ ਵਿਹਲੜ ਹੈ, ਰੋਜ਼ ਆ ਕੇ ਮੈਨੂੰ ਤੰਗ ਕਰੀ ਜਾਂਦਾ, ਮੈਂ ਵਿਹਲਾ ਹਾਂ, ਮੈਨੂੰ 36 ਕੰਮ ਹੁੰਦੇ ਆ ਗੁਰੂ ਘਰ ਦੇ, ਤੂੰ ਆ ਕੇ ਟੋਕੀ ਜਾਂਦਾ ਰੋਜ਼। ਏਦਾਂ ਇਹਨੇ ਹੁਣ ਗਲ ਪੈਣਾ ਸ਼ੁਰੂ ਕਰਤਾ, ਪਹਿਲਾਂ ਤਾਂ ਮਹੀਨਾ ਕੁ ਉਦਾਂ ਪ੍ਰੇਮ ਨਾਲ ਟਾਲਾ ਵੱਟਦਾ ਰਿਹਾ, ਮਹੀਨੇ ਡੇਢ ਮਹੀਨੇ ਬਾਅਦ ਫਿਰ ਇਹ ਗਲ ਪੈਣ ਲੱਗ ਪਿਆ ਉਸ ਸੰਤ ਦੇ ਮਹਾਤਮਾ ਦੇ।
ਨਹਿ ਅਵਕਾਸ਼ ਮੋਹੇ ਕੋਲ ਹੈ,
ਕਹਿੰਦਾ ਮੈਨੂੰ ਨੀ ਸਮਾਂ ਲੱਗਾ ਤੇਰਾ ਇਹ ਕੰਮ ਕਰਾਉਣ ਵਾਸਤੇ,
ਧਰਹੂ ਧੀਰ ਮੈਂ ਦਿਉ ਲਿਖਵਾਏ,
ਹੌਸਲਾ ਕਰ ਧੀਰਜ ਰੱਖ ਕੇ ਬਹਿ ਜਾ, ਕੁਝ ਦਿਨ ਹੋਰ ਕੱਟ ਲੈ, ਮੈਂ ਤੇਰਾ ਇਹ ਕੰਮ ਜ਼ਰੂਰ ਕਰਵਾ ਦਿਆਂਗਾ।
ਜਬ ਹੈ ਬਿਲੋਕੋ ਦਿਆਲ ਸੁਭਾਏ,
ਪਰ ਜਦੋਂ ਗੁਰੂ ਸਾਹਿਬ ਜੀ ਦਿਆਲੂ ਸੁਭਾਅ ਵਿੱਚ ਹੋਣਗੇ, ਉਸ ਦਸਤਖਤ ਕਰਨ ਦੇ ਮੂਡ ਵਿੱਚ ਹੋਣਗੇ, ਫੇਰ ਮੈਂ ਸਤਿਗੁਰੂ ਜੀ ਨਾਲ ਗੱਲ ਕਰਾਂਗਾ, ਏਦਾਂ ਪਹਿਲਾਂ ਨੀ ਮੈਂ ਗੱਲ ਕਰਨੀ।
ਦਿਨ ਦੋਏ ਚਾਰ ਦੇਖੀਐ ਔਰ,
ਪੰਜ ਚਾਰ ਦਿਨ ਹੋਰ ਉਡੀਕ ਕਰ ਲਓ ਸੰਤ ਜੀ, ਜਿੱਥੇ ਮਹੀਨਾ ਡੇਢ ਮਹੀਨਾ ਬਤੀਤ ਕੀਤਾ, ਪੰਜ ਚਾਰ ਦਿਨ ਹੋਰ ਕੱਟ ਲਓ।
ਲਿਖੈ ਬਚਨ ਸੋਢੀ ਸਿਰ ਮੋਰ,
ਸੋਢੀਆਂ ਦੀ ਕੁੱਲ ਦੇ ਸਿਰਮੋਰ ਸਤਿਗੁਰੂ ਜੀ ਜ਼ਰੂਰ ਇਹਦੇ ਤੇ ਸਹੀ ਪਾਉਣਗੇ। ਤੁਹਾਡਾ ਜਿਹੜਾ ਸਰੂਪ ਤੁਸੀਂ ਲਿਖ ਕੇ ਲਿਆਇਓ ਬੜਾ ਸੁੰਦਰ ਹੈ, ਮੈਂ ਦਰਸ਼ਨ ਕਰ ਲਏ ਨੇ, ਕਲਗੀਧਰ ਪਾਤਸ਼ਾਹ ਜੀ ਜ਼ਰੂਰ ਉਹਦੇ ਤੇ ਆਪਣੀ ਸਹੀ ਪਾਉਣਗੇ।
ਸੁਣ ਕਰ ਸਾਧ ਗਏ ਨਿਜ ਡੇਰੇ,
ਸੁਣ ਕੇ ਉਦਾਸੀ ਸਾਧੂ, ਉਹਦੇ ਨਾਲ ਪੰਜ ਚਾਰ ਸਾਧੂ ਹੋਰ ਵੀ ਆਏ ਹੋਏ ਸੀ, ਉਹ ਵਾਪਸ ਜਿੱਥੇ ਉਹਨਾਂ ਦਾ ਪੜਾਅ ਸੀ ਡੇਰਾ ਕੀਤਾ ਹੋਇਆ, ਉੱਥੇ ਵਾਪਸ ਚਲੇ ਗਏ।
ਕੇਤਕ ਦਿਨ ਬਿਤਾਏ ਗਏ ਫੇਰੇ,
ਜਦੋਂ ਕੁਝ ਦਿਨ ਪੰਜ ਸੱਤ ਦਿਨ ਦਸ ਦਿਨ ਹੋਰ ਬੀਤ ਗਏ, ਉਹ ਫਿਰ ਚੱਲ ਕੇ ਭਾਈ ਆਨੰਦ ਚੰਦ ਜੀ ਕੋਲ ਆਏ।
ਆਲਾ ਟਾਲਾ ਕਰ ਪੁਨ ਮੋਰੇ,
ਟਾਲ ਮਟੋਲਾ ਕਰਕੇ ਫਿਰ ਭਾਈ ਆਨੰਦ ਚੰਦ ਨੇ ਉਹਨਾਂ ਉਦਾਸੀ ਮਹਾਤਮਾਵਾਂ ਨੂੰ ਸਾਧੂਆਂ ਨੂੰ ਫਿਰ ਵਾਪਸ ਮੋੜ ਦਿੱਤਾ।
ਇਸ ਪ੍ਰਕਾਰ ਦਿਨ ਬੀਤੇ ਨਾ ਥੋਰੇ,
ਇਦਾਂ ਖਾਲਸਾ ਜੀ ਬੜੇ ਦਿਨ ਬੀਤ ਗਏ, ਉਹ ਉਦਾਸੀ ਵੀ ਮਹਾਤਮਾ ਜਿਹੜੇ ਉੱਥੇ ਉਡੀਕ ਕਰਦੇ ਰਹੇ ਵੀ ਅੱਜ ਮਹਾਰਾਜ ਜੀ ਬੁਲਾਉਣਗੇ ਕੱਲ ਬੁਲਾਉਣਗੇ, ਕਹਿੰਦੇ ਕਈ ਦਿਨ ਬੀਤ ਗਏ।
ਆਵਤ ਜਾਤੇ ਖਸ਼ਟ ਮਹੀਨੇ,
ਦਿਨ ਕਾਹਦੇ ਮਹੀਨੇ ਬੀਤੇ, ਕਿੰਨੇ ਮਹੀਨੇ, 6 ਮਹੀਨੇ ਬੀਤ ਗਏ ਪੂਰੇ ਉਹਨਾਂ ਸੰਤਾਂ ਨੂੰ ਗੇੜੇ ਮਾਰਦਿਆਂ। ਉਹਨਾਂ ਵਿੱਚ ਵੀ ਕਿੰਨਾ ਸਬਰ ਹੋਵੇਗਾ, ਨਹੀਂ ਤਾਂ ਬੰਦਾ 5-7 ਦਿਨ ਬਾਅਦ ਹੀ ਕਾਹਲਾ ਪੈ ਜਾਂਦਾ। ਪਰ ਉਹ ਮਹਾਤਮਾ ਸੀ ਉਦਾਸੀ, ਉਹ ਵੀ ਕਾਹਲੇ ਨਹੀਂ ਪਏ ਵੀ ਗੁਰੂ ਸਾਹਿਬ ਦਾ ਦੀਵਾਨ ਹੈ ਆਨੰਦ ਚੰਦ, ਝੂਠ ਥੋੜ੍ਹੀ ਬੋਲਦਾ ਹੋਣਾ। 6 ਮਹੀਨੇ ਬੀਤ ਗਏ ਲਗਾਤਾਰ ਉਹਨਾਂ ਨੂੰ ਗੇੜੇ ਮਾਰਦਿਆਂ।
ਕਰੇ ਬਿਤਾਵਨ ਗ੍ਰੰਥ ਨਾ ਦੀਨੇ,
ਆਨੰਦ ਚੰਦ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਉਹਨਾਂ ਉਦਾਸੀ ਸੰਤਾਂ ਨੂੰ ਵਾਪਸ ਨਹੀਂ ਮੋੜਿਆ।
ਆਜ ਕਾਲ ਕੋ ਦੇਤ ਬਤਾਈ,
ਰੋਜ਼ ਬਹਾਨਾ ਲਾਈ ਜਾਂਦਾ ਵੀ ਅੱਜ ਕਰਦਾ ਕੱਲ ਕਰਦਾ ਪਰਸੋਂ ਕਰਦਾ, ਏਦਾਂ ਰੋਜ਼ ਹੀ ਕਈ ਬਹਾਨੇ ਲਾ ਕੇ ਉਦਾਸੀ ਸਾਧੂਆਂ ਨੂੰ ਟਾਲਦਾ ਹੈ।
ਸ਼੍ਰੀ ਗੁਰ ਤੇ ਨਹੀਂ ਸਹੀ ਪਵਾਈ,
ਸਤਿਗੁਰੂ ਜੀ ਕੋਲ ਸਰੂਪ ਲੈ ਕੇ ਨਹੀਂ ਗਿਆ ਆਨੰਦ ਚੰਦ, ਮਹਾਰਾਜ ਜੀ ਕੋਲ ਉਹਦੇ ਤੇ ਸਹੀ ਨਹੀਂ ਪਵਾਈ।
ਰਾਖੋ ਗ੍ਰੰਥ ਪਾਸ ਮੈਂ ਆਪਣੇ,
ਮਨ ਚ ਲਾਲਚ ਸੀ ਵੀ ਆਪੇ ਭੜਕ ਭੁੜਕ ਕੇ ਟੁਰ ਜਾਣਗੇ ਸਾਧ, ਕਿੰਨਾ ਕੁ ਚਿਰ ਹੋਰ ਰਹਿਣਗੇ, 6 ਮਹੀਨੇ ਬੀਤ ਗਏ ਨੇ, ਕੁਝ ਦਿਨ ਹੋਰ ਰਹਿਣਗੇ, ਨਿਕਲ ਜਾਣਗੇ ਇੱਥੋਂ, मैं इस रूप अपने कोल रखांगा क्योंकि इदा दा स्वरूप थां थां ते नहीं मिलदा।
साधन को नह देव हो सुपने।
मन च पक्का कर लिया आनंद चंद ने भी मैं तो हुण इन्हां नूं सुपने विच भी स्वरूप नहीं मोड़ना। मैं ये स्वरूप हुण पक्के तौर ते अपने कोल रखना ते सुपने विच भी नहीं मोड़ना।
आछी लिखत घाट बड़ नाही।
बड़ी सोहनी लिखत कीती हुई है, ना इहदे च कोई अखर घट है ना वध है। घट वध नहीं लिखिया, लैणा बड़ियां सिद्धियां ने, पंगतियां बड़ियां सुंदर लिखियां होईयां ने, अखर बड़े सुंदर ने, किसी भी तरह की घाट वाड़ इहदे विच नहीं रखी इस संत ने।
लिखियो ना जाए अपर कै पाही।
इदां दा स्वरूप किसी होर कोलों नहीं लिखिया जाना जिहड़ा ये उदासी संत लिख के लिया है। इदां दा स्वरूप जे मैं पैसे दे के भी लिखवाना चाहवां ते किसे लिखारी कोलों नहीं लिखिया जाना।
पुन एक दिवस साध चल गए।
इदा जदों छे महीनिया तो समा उत्ते बीत गया, नंद चंद ने पूरा पक्का दृढ़ कर लिया भी स्वरूप नहीं मोड़ना। एक दिन फिर उदासी महात्मा अपने नाल दे साथियों नू लै के भाई नंद चंद नू मिलन आया।
कुछ कठोर बच बोलत गए।
हुण उदासी साधु भी खिज गया, उन्हें आख्या नंद चंद तेरे वास्ते गल सही नहीं है, भी तू सीधी स्पष्ट गल नहीं करदा, सानू रोज हनेरे च रखदा पढ़दा रखदा।
सुन के कहे ओ और लिख लीजै।
जदों उदासी साधु ने खिज के आख्या ना, अगो नंद चंद बोलिया कहिंदा होर लिख लै स्वरूप, तेनू किहड़ा लिखना नहीं आउंदा। भाई नंद चंद उदासी महात्मा नू बोलिया कहिंदा तू होर लिख लै स्वरूप जिहड़ा लिखना।
लागत मैं देव हूं कह दीजै।
जिहड़ी उहदे ते लागत आवेगी तू कागज खरीदेगा, स्याही बनावेगा, जां तेरी जिहड़ी मेहनत लगेगी ਉਹ ਮੈਂ ਤੈਨੂੰ ਦੇ ਦਿਆਂਗਾ ਪੈਸੇ ਜਿੰਨੇ ਲੱਗਣਗੇ।
ਲਿਖਿਆਨੋ ਤਿਸ ਪਰ ਗੁਰ ਦਸਖਤ।
ਇੱਕ ਸਰੂਪ ਹੋਰ ਤੂੰ ਲਿਖ ਕੇ ਲੈ ਆ, ਮੈਂ ਉਹਦੇ ਤੇ ਜ਼ਰੂਰ ਦਸਤਖਤ ਕਰਾ ਦਿਆਂਗਾ, ਪਰ ਆਹ ਜਿਹੜਾ ਸਰੂਪ ਤੂੰ ਪਹਿਲਾਂ ਦਿੱਤਾ ਵੇ ਇਹ ਨਹੀਂ ਮੈਂ ਤੁਹਾਨੂੰ ਦੇਣਾ ਤੈਨੂੰ, ਇਹ ਮੈਂ ਆਪਣੇ ਕੋਲ ਹੀ ਰੱਖਣਾ। ਤੂੰ ਹੋਰ ਸਰੂਪ ਲਿਖ ਲੈ, ਜਿੰਨੀ ਉੱਤੇ ਮਾਇਆ ਲੱਗੇਗੀ ਖਰਚ ਆਵੇਗਾ ਉਹ ਮੈਂ ਤੈਨੂੰ ਦੇ ਦਿਆਂਗਾ। ਉਹ ਸਰੂਪ ਜਦੋਂ ਦੂਜਾ ਤੂੰ ਲਿਖ ਕੇ ਲਿਆਵੇਂਗਾ ਉਹਦੇ ਤੇ ਕਲਗੀਧਰ ਜੀ ਦੀ ਸਹੀ ਪਵਾ ਦਿਆਂਗਾ।
ਮੈਂ ਕਰਵਾਏ ਦਿਓ ਪਰ ਹਰਖਤ।
ਔਰ ਜ਼ਰੂਰ ਇਹ ਗੱਲ ਮੈਂ ਪੱਕੇ ਤੌਰ ਤੇ ਤੈਨੂੰ ਕਹਿਣਾ, ਬੜੀ ਖੁਸ਼ੀ ਦੇ ਨਾਲ ਮੈਂ ਉਹਦੇ ਤੇ ਦਸਤਖਤ ਕਰਵਾਵਾਂਗਾ ਜਿਹੜਾ ਤੂੰ ਦੂਸਰਾ ਸਰੂਪ ਲੈ ਕੇ ਆਵੇਂਗਾ।
ਲੈ ਕਰ ਜਾਹੋ ਆਪਣੇ ਡੇਰੇ।
ਉਹ ਜਿਹੜਾ ਦੂਸਰਾ ਸਰੂਪ ਤੂੰ ਲਿਖ ਕੇ ਲਿਆਏਗਾ ਉਹਦੇ ਤੇ ਗੁਰੂ ਸਾਹਿਬ ਦੇ ਸੈਨ ਹੋਣਗੇ, ਉਹ ਤੂੰ ਫਿਰ ਜਾ ਕੇ ਆਪਣੇ ਡੇਰੇ ਤੇ ਪ੍ਰਕਾਸ਼ ਕਰ ਲਈ, ਉਹ ਫਿਰ ਸਾਰੀ ਸੰਗਤ ਵਿੱਚ ਪ੍ਰਮਾਣਕ ਹੋਵੇਗਾ।
ਰਹਿਬ ਉਚਿਤ ਨਹੀਂ ਇਸ ਬੇਰੇ।
ਤੇ ਹੁਣ ਤੇਰਾ ਇੱਥੇ ਰਹਿਣਾ ਉਚਿਤ ਨਹੀਂ, ਵੀ ਤੂੰ ਇੱਥੋਂ ਚਲਾ ਜਾ। ਹੁਣ ਉਦਾਂ ਆਪਣਾ ਟਾਈਮ ਵੀ ਬਰਬਾਦ ਕਰਨਾ, ਰੋਜ਼ ਮੇਰੇ ਕੋਲ ਵੀ ਆ ਕੇ ਮੇਰੀ ਮਗਜ਼ਮਾਰੀ ਕਰਦਾ, ਤੇ ਹੁਣ ਤੇਰਾ ਇੱਥੇ ਰਹਿਣ ਦਾ ਤੈਨੂੰ ਕੋਈ ਫਾਇਦਾ ਨਹੀਂ, ਵੀ ਤੂੰ ਇੱਥੋਂ ਪੱਤਰਾ ਵਾਚ ਜਾ, ਇੱਥੋਂ 9-2-11 ਹੋ ਜਾ।
ਨਹਿ ਮਾਨੋ ਮੈਂ ਦਿਓ ਕਢਾਏ।
ਜੇ ਤੂੰ ਮੇਰੀ ਗੱਲ ਨਾ ਮੰਨੀ ਤੇ ਮੈਂ ਸਿਪਾਹੀਆਂ ਦੀ ਡਿਊਟੀ ਲਾ ਦੇਣੀਆਂ, ਉਹਨਾਂ ਨੇ ਤੇਰੀਆਂ ਬਾਹਾਂ ਫੜ ਕੇ ਤੈਨੂੰ ਕੱਢ ਦੇਣਾ ਆਨੰਦਪੁਰ ਸਾਹਿਬ ਤੋਂ। ਆਪਣੇ ਆਪ ਚਲਾ ਜਾਏਗਾ ਤਾਂ ਵੀ ਤੇਰਾ ਭਲਾ, ਜੇ ਆਪਣੇ ਆਪ ਨਾ ਗਿਆ ਤੇ ਫਿਰ ਮੈਂ ਸਿਪਾਹੀਆਂ ਦੇ ਰਾਹੀਂ ਤੈਨੂੰ ਨਗਰ ਚੋਂ ਕਢਵਾਵਾਂਗਾ।
ਨੱਤ ਲੈ ਜਾਹੋ ਜੋ ਦਰਬ ਦਿਵਾਏ।
ਮੈਂ ਤੈਨੂੰ ਪੈਸੇ ਦੇ ਦਿੰਦਾ ਜਿਹੜਾ ਤੂੰ ਮਿਹਨਤ ਕੀਤੀ ਹੈ, ਜੇ ਤੂੰ ਨਵਾਂ ਨਹੀਂ ਵੀ ਲਿਖਣਾ ਤੇ ਜੇ ਪੈਸੇ ਚਾਹੀਦੇ ਨੇ ਦੱਸ ਦੇ ਕਿੰਨੇ ਪੈਸੇ, ਮੈਂ ਤੈਨੂੰ ਉਹ ਦੇ ਦਿੰਨਾ।
ਸਾਧ ਗਰੀਬ ਸੁਨਤ ਦੁੱਖ ਪਾਇਓ।
ਹੁਣ ਉਹ ਗਰੀਬ ਸਾਧੂ ਸੀ ਭਾਵਨਾ ਵਾਲਾ, ਉਹ ਮਾਇਆ ਦੇ ਲਾਲਚ ਬਸ ਥੋੜੀ ਆਇਆ ਸੀ, ਉਹ ਤਾਂ ਬੜੇ ਪ੍ਰੇਮ ਨਾਲ ਅੱਖਰ ਅੱਖਰ ਲਿਖ ਕੇ ਲਿਆਇਆ ਸੀ ਸਤਿਗੁਰਾਂ ਦੇ ਚਰਨਾਂ ਚ ਕਿ ਮਹਾਰਾਜ ਜੀ ਪ੍ਰਸੰਨ ਹੋਣਗੇ, ਉੱਤੇ ਸਹੀ ਪਾਉਣਗੇ, ਇਹ ਸਰੂਪ ਸੰਗਤ ਵਿੱਚ ਪ੍ਰਕਾਸ਼ ਹੋਵੇਗਾ, ਗੁਰਸਿੱਖ ਬਾਣੀ ਪੜ੍ਹਿਆ ਸੁਣਿਆ ਕਰਨਗੇ। ਉਹ ਤਾਂ ਉਦਾਸੀ ਸਾਧੂ ਨੇ ਤਾਂ ਬੜੇ ਪ੍ਰੇਮ ਨਾਲ ਜਦੋਂ ਨੰਦ ਚੰਦ ਨੇ ਅੱਗੋਂ ਆਹ ਗੱਲਾਂ ਕਹੀਆਂ ਸੁਣ ਕੇ ਭਾਈ ਇਹ ਉਦਾਸੀ ਮਹਾਤਮਾ ਬੜਾ ਦੁਖੀ ਹੋਇਆ।
ਰਿਸੇ ਬਹੁਤ ਪਰ ਬਸ ਨਾ ਬਸਾਇਓ।
ਗੁੱਸਾ ਬੜਾ ਆਇਆ ਉਦਾਸੀ ਮਹਾਤਮਾ ਨੂੰ, ਪਰ ਕੋਈ ਬਸ ਨਹੀਂ ਚੱਲਿਆ ਨੰਦ ਚੰਦ ਤੇ। गुस्सा दा बड़ा आया, रो बड़ा आया, पर कोई वस नहीं चलिया।
एक दिन साहिब चढ़े अखीर।
इसे तरह एक दिन दा बचन है कि कलगीधर पातशाह जी महाराज जी घोड़े ते सवार हुए ते शिकार खेडन वास्ते चढ़े हन।
करी पुकार होए तब नेर।
उदासी महात्मावां नूं गुरु साहब दे दरबार च भी नहीं सी जाण दिंदा, सिपाहियां नूं कहता भी इह साध अंदर नहीं जाने चाहीदे। कलगीधर जी जदों शिकार ते चढ़े, हुण बाहर खुले विच तां जिहड़ा मर्जी सतगुरां नूं मिले। कहिंदे उह उदासी महात्मा कट्ठे हो के पंज सत साधु सन, कलगीधर जी नूं अगे आ के घोड़े ते सवार सी पातशाह, ओदां ही आ के मिले।
सुन प्रभ सेवक तब है पठायो।
महाराज जी ने दूरों वेख ले भी ये संत मिलना चाहुंदे आ सानूं। पातशाह ने सेवादार भेज के उदासी साधुआं नूं अपने कोल बुला लिया।
सुन कै सब प्रसंग सो आयो।
महाराज जी दे बचन सुन के उदासी महात्मा कोल आ गए।
नंद चांद ढिग ग्रंथ बतावै।
फिर उहने सिख ने आके दस्या, उदासी साधुआं ने सिख नूं दस्या भी असीं क्यों खड़े आ। उहनां आख्या आके महाराज जी नूं कि पातशाह भाई नंद चंद जी नूं इन्हां उदासी साधुआं ने स्वरूप लिख के दिता होया।
बल ते देत नहीं डर पावै।
लिख के लियाए ने स्वरूप ते तुहाडी सही पवाना चाहुंदे ने, पर नंद चंद विटर गया ते उह अपने बल नाल स्वरूप इन्हां नूं वापस नहीं मोड़दा। ये 6 महीने हो गए ने इत्थे रोज उड़ीकदे ने, इन्हां नाल टाल मटोला करी जांदा, स्वरूप नहीं मोड़दा। ते अज उहने साफ ही इनकार कर दिता भी मैं स्वरूप नहीं देना, तुसी होर लिख लो। हांजी,
तब गुर एक नर संग पठायो।
महाराज जी ने उसे वेले अपना एक सेवादार इन्हां दे नाल भेजिया।
देहो दिवाए प्रभु फुरमायो।
नाल भेजिया सेवादार भी ना उदासियां साधुआं नूं नाल लैके, ते नंद चंद दे घर जाओ ਤੇ ਨੰਦ ਚੰਦ ਨੂੰ ਕਹੋ ਵੀ ਇਹਨਾਂ ਦਾ ਸਰੂਪ ਇਹਨਾਂ ਨੂੰ ਵਾਪਸ ਮੋੜ ਦੇਵੇ।
ਨੰਦ ਚੰਦ ਕੇ ਨਿਕਟ ਗਏ ਹੈ।
ਹੁਣ ਇਹ ਉਦਾਸੀ ਸਾਧੂਆਂ ਨੂੰ ਨਾਲ ਲੈ ਕੇ ਜਿਹੜਾ ਗੁਰੂ ਪਾਤਸ਼ਾਹ ਦਾ ਸੇਵਾਦਾਰ ਸੀ, ਨੰਦ ਚੰਦ ਦੇ ਕੋਲ ਲੈ ਕੇ ਆਏ।
ਦੇਹੋ ਗ੍ਰੰਥ ਗੁਰ ਕਹਿਤ ਭਏ ਹੈ।
ਆਖਿਆ ਦੀਵਾਨ ਜੀ, ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਜਿਹੜਾ ਸਰੂਪ ਇਹਨਾਂ ਨੇ ਤੈਨੂੰ ਲਿਖ ਕੇ ਦਿੱਤਾ ਸਹੀ ਪਵਾਣ ਨੂੰ, ਉਹ ਸਰੂਪ ਇਹਨਾਂ ਦਾ ਵਾਪਸ ਮੋੜ ਦੇ।
ਸੁਣ ਕੇ ਕਹਿਓ ਨਹੀਂ ਉਹ ਮੈਂ ਰੱਖੂ।
ਉਹਨੇ ਉਹ ਸਿੱਖ ਨੂੰ ਤਾਂ ਜਵਾਬ ਦਿੱਤਾ ਨੰਦ ਚੰਦ ਨੇ, ਕਹਿੰਦਾ ਜੀ ਮੈਂ ਕਿਹੜਾ ਰੱਖਣਾ, ਮੇਰੇ ਕਿਹੜੇ ਕੰਮ ਦਾ, ਮੈਂ ਤਾਂ ਮੋੜ ਹੀ ਦੇਣਾ, ਮੁੱਕਰ ਹੀ ਗਿਆ। ਕਹਿੰਦਾ ਮੈਂ ਕਿਹੜਾ ਆਪਣੇ ਕੋਲ ਰੱਖਣਾ।
ਆਗੇ ਹੀ ਦੇਨੋ ਅਭਿਲਾਖੋ।
ਮੈਂ ਤਾਂ ਪਹਿਲਾਂ ਹੀ ਚਾਹੁੰਦਾ ਵੀ ਇਹ ਸਰੂਪ ਲੈ ਜਾਣ, ਇਹ ਹੀ ਟਾਲਾ ਮਟੋਲਾ ਕਰੀ ਜਾਂਦੇ, 6 ਮਹੀਨੇ ਹੋ ਗਏ ਨੇ, ਮੈਂ ਤਾਂ ਦੇਣ ਨੂੰ ਤਿਆਰ ਹਾਂ, ਤੇ ਮੈਂ ਤਾਂ ਅੱਗੇ ਹੀ ਸਰੂਪ ਤਿਆਰ ਕੀਤਾ ਹੋਇਆ ਇਹਨਾਂ ਨੂੰ ਦੇਣ ਲਈ।
ਕਹੋ ਤੂੰ ਜਾਏ ਹੁਕਮ ਤੁਮ ਪਾਏ।
ਤੂੰ ਜਾ ਕੇ ਕਲਗੀਧਰ ਜੀ ਨੂੰ ਕਹਿ ਵੀ ਦੀਵਾਨ ਜੀ ਕਹਿੰਦੇ ਆ ਵੀ ਤੁਹਾਡਾ ਹੁਕਮ ਸਿਰ ਮੱਥੇ ਤੇ, ਮੈਂ ਤਾਂ ਇਹ ਸਰੂਪ ਪਹਿਲਾਂ ਹੀ ਇਹਨਾਂ ਨੂੰ ਦੇਣ ਨੂੰ ਤਿਆਰ ਹਾਂ ਸਾਧਾਂ ਨੂੰ।
ਦਿਓ ਉਤਾਇਲ ਰੱਖਿਓ ਨਕਾਏ।
ਤੂੰ ਇਹ ਕਹਿ ਦੇ ਵੀ ਬਸ ਦੇ ਹੀ ਦਿੱਤਾ ਸਰੂਪ, ਤੂੰ ਜਾਣਾ ਗੁਰੂ ਸਾਹਿਬ ਕੋਲ, ਮੈਂ ਇਹਨਾਂ ਸਾਧਾਂ ਨੂੰ ਪਿੱਛੋਂ ਸਰੂਪ ਦੇ ਦੇਣਾ। ਤੂੰ ਜਾ ਕੇ ਇਹੀ ਆਖ ਵੀ ਕਲਗੀਧਰ ਜੀ ਤੁਹਾਡਾ ਹੁਕਮ ਮੰਨ ਕੇ ਨੰਦ ਚੰਦ ਨੇ ਸਰੂਪ ਦੇ ਦਿੱਤਾ ਸਾਧਾਂ ਨੂੰ।
ਗੁਰਸੇਵਕ ਸੋ ਕਹੇਮ ਬਾਤਾ।
ਜਦੋਂ ਮਹਾਰਾਜ ਜੀ ਦੇ ਸੇਵਾਦਾਰ ਨੂੰ ਨੰਦ ਚੰਦ ਨੇ ਇਹ ਗੱਲ ਕਹੀ, ਇੱਕ ਤਰ੍ਹਾਂ ਦਾ ਜਾਲ ਹੀ ਬੁਣਿਆ ਵੀ ਇਹ ਜਾ ਕੇ ਗੁਰੂ ਸਾਹਿਬ ਨੂੰ ਕਹਿ ਦੇਗਾ, ਮਸਲਾ ਠੰਡਾ ਹੋ ਜਾਏਗਾ, ਇਹਨਾਂ ਸਾਧਾਂ ਨੂੰ ਦਬਕਾ ਮਾਰ ਕੇ ਭਜਾ ਦੇਣਾ ਇੱਥੋਂ। ਇਹਨੇ ਸਕੀਮ ਪਾਉਣ ਵਾਸਤੇ ਸੇਵਾਦਾਰ ਨੂੰ ਇਹ ਗੱਲ ਕਹਿ ਦਿੱਤੀ।
ਸਾਧਨ ਸਾਥ ਭਨਿਓ ਇਸ ਪੰਤਾ।
ਉਹ ਸੇਵਾਦਾਰ ਤਾਂ ਚਲਾ ਗਿਆ ਸਤਿਗੁਰਾਂ ਕੋਲ ਵਾਪਸ, ਸਾਧ ਉੱਥੇ ਹੀ ਖੜੇ ਵੀ ਸਾਨੂੰ ਸਰੂਪ ਦੇਵੇਗਾ। ਉਹਨਾਂ ਨੂੰ ਬੋਲਿਆ ਨੰਦ ਚੰਦ, ਉਹਨਾਂ ਮਹਾਂਪੁਰਖਾਂ ਨੂੰ ਉਦਾਸੀ ਸੰਤਾਂ ਨੂੰ ਕਹਿਣ ਲੱਗਾ,
ਕਿਉਂ ਡਹਿਕਤ ਤੁਮ ਫਿਰ ਹੋ ਘਨੇਰੇ।
ਕਹਿੰਦਾ ਉਹ ਸਾਧੋ ਤੁਹਾਡੀ ਇੰਨੀ ਮਜਾਲ, ਤੁਸੀਂ ਗੁਰੂ ਸਾਹਿਬ ਕੋਲ ਚਲੇ ਗਏ, ਕਿਉਂ ਡੈਕਦੇ ਫਿਰਦੇ ਹੋ ਇੱਥੇ, ਭਰਮਦੇ ਫਿਰਦੇ ਹੋ।
ਆਏ ਪ੍ਰਾਤ ਲੈ ਗਮਨ ਹੋ ਡੇਰੇ।
ਕੱਲ ਨੂੰ ਆਇਓ ਸਵੇਰੇ, ਜਾਓ ਹੁਣ ਚਲੇ ਜਾਓ, ਹੁਣ ਟਾਈਮ ਨਹੀਂ ਮੇਰੇ ਕੋਲ, ਕੱਲ ਸਵੇਰੇ ਮੇਰੇ ਡੇਰੇ ਆਇਓ ਤੇ ਆ ਕੇ ਆਪਣਾ ਸਰੂਪ ਲੈ ਜਾਇਓ।
ਸੋਭਾ ਸੁਰ ਇਮਟਾਰਨ ਕੀਨਾ।
ਇਹ ਤਾਂ ਉਹ ਦਿਨ ਵੀ ਇਹਨੇ ਟਾਲਤਾ, ਸਰੂਪ ਦਿੱਤਾ ਨਹੀਂ, ਕਹਿੰਦਾ ਕੱਲ ਨੂੰ ਆਇਓ ਲੈ ਜਾਇਓ। ਉਹਨਾਂ ਨੂੰ ਫਿਰ ਸਾਧੂਆਂ ਨੂੰ ਤੋਰਤਾ, ਉਹ ਦਿਨ ਵੀ ਇਹਨੇ ਟਾਲੇ ਚ ਹੀ ਕੱਟ ਦਿੱਤਾ।
ਗਏ ਸਾਧ ਤਿੰਨ ਕੋ ਡਰ ਦੀਨਾ,
ਜਦੋਂ ਅਗਲੇ ਦਿਨ ਉਹ ਸਾਧ ਫੇਰ ਆਏ ਨੰਦ ਚੰਦ ਕੋਲ, ਇਹਨੇ ਡਰਾਵਾ ਦੇ ਦਿੱਤਾ, ਉਹਨਾਂ ਨੂੰ ਧਮਕੀ ਦੇਣ ਲੱਗਾ।
ਭਲਾ ਚਹੋ ਪੁਰ ਤਿਆਗ ਸਿਧਾ ਰਹੋ,
ਕਹਿੰਦਾ ਸਾਧੋ ਜੇ ਆਪਣਾ ਭਲਾ ਚਾਹੁੰਦੇ ਹੋ ਆਨੰਦਪੁਰ ਸਾਹਿਬ ਚੋਂ ਪੱਤਰਾ ਵਾਚ ਕੇ ਇੱਥੋਂ ਨਿਕਲ ਜਾਓ, ਤੁਹਾਡਾ ਪਤਾ ਨਾ ਲੱਗੇ ਤੁਸੀਂ ਆਨੰਦਪੁਰ ਸਾਹਿਬ ਚ ਦਿਸਦੇ ਹੋ।
ਜੇ ਅਬ ਕੇ ਗੁਰ ਪਾਸ ਪੁਕਾਰ ਹੋ,
ਨਾਲੇ ਇੱਕ ਗੱਲ ਹੋਰ ਸੁਣ ਲਓ, ਜੇ ਤੁਸੀਂ ਹੁਣ ਦੁਬਾਰਾ ਗੁਰੂ ਸਾਹਿਬ ਜੀ ਦੇ ਕੋਲ ਜਾ ਕੇ ਪੁਕਾਰ ਕੀਤੀ,
ਕੈਦ ਪਰਹੋਗੇ ਛੁੱਟੋ ਨਾਹੀਂ,
ਤੁਹਾਨੂੰ ਫੜ ਕੇ ਇਹੋ ਜੇ ਕੈਦ ਖਾਨੇ ਚ ਸੁੱਟਾਂਗਾ ਕਿ ਸਾਰੀ ਜ਼ਿੰਦਗੀ ਉਸ ਕੈਦ ਖਾਨੇ ਚੋਂ ਨਿਕਲ ਨਹੀਂ ਸਕੋਗੇ।
ਕਸ਼ਟ ਸਹੋ ਕਾਰਾ ਗ੍ਰਹਿ ਮਾਹੀ,
ਫਿਰ ਕਾਰਾ ਗ੍ਰਹਿ ਦੇ ਵਿੱਚ ਹੀ ਸਾਰੀ ਜ਼ਿੰਦਗੀ ਬਤੀਤ ਕਰੋਗੇ, ਰਹਿੰਦੀ ਜ਼ਿੰਦਗੀ ਫਿਰ ਜੇਲ੍ਹ ਦੇ ਵਿੱਚ ਹੀ ਕਾਰਾ ਗ੍ਰਹਿ ਵਿੱਚ ਕੈਦ ਖਾਨੇ ਚ ਹੀ ਕੱਟੋਗੇ।
ਇਤਿਆਦਿਕ ਕਹਿ ਤਾੜਨ ਕਰੇ,
ਏਦਾਂ ਬੜੇ ਭੈੜੇ ਕੱਬੇ ਬੋਲ ਬੋਲ ਕੇ ਨੰਦ ਚੰਦ ਨੇ ਉਹਨਾਂ ਉਦਾਸੀ ਸਾਧੂਆਂ ਨੂੰ ਬੜਾ ਹੀ ਤਾੜਿਆ, ਗਰੀਬ ਸਾਧੂ ਮਹਾਤਮਾ ਉਹਨਾਂ ਨੂੰ ਬੜਾ ਇਹਨੇ ਘੂਰ ਕੱਪੀ ਕੀਤੀ।
ਦੇਤ ਧਕੇਲਾ ਵਹਿਰ ਨਿਕਰੇ,
ਧੱਕੇ ਮਾਰਦਾ ਉਹਨਾਂ ਨੂੰ ਤੇ ਧੱਕੇ ਮਾਰ ਕੇ ਆਪਣੇ ਘਰੋਂ ਉਹਨਾਂ ਸਾਧੂਆਂ ਨੂੰ ਬਾਹਰ ਕੱਢਿਆ। ਕਿੱਡਾ ਵੱਡਾ ਮਨਮੁੱਖਾਂ ਵਾਲਾ ਕੰਮ ਕਿ ਉਦਾਸੀ ਮਹਾਤਮਾ ਉਹਨਾਂ ਨੂੰ ਧੱਕੇ ਮਾਰ ਕੇ ਨੇ ਆਪਣੇ ਘਰੋਂ ਕੱਢਿਆ।
ਗਾਰ ਨਿਕਾਰਤ ਬਹੁ ਤ੍ਰਿਸਕਾਰੇ,
ਨਾਲੇ ਘਰੋਂ ਬਾਹਰ ਕੱਢਦਾ ਨਾਲੇ ਗਾਲਾਂ ਕੱਢਦਾ, ਮੂੰਹ ਤੋਂ ਜੋ ਆਉਂਦਾ ਬੋਲੀ ਜਾਂਦਾ, ਉਹਨਾਂ ਦਾ ਬੜਾ ਨਿਰਾਦਰ ਕੀਤਾ।
ਕਰੋ ਪੁਕਾਰ ਤਾਂ ਹੋਵੇ ਮਾਰੇ,
ਨਾਲੇ ਵੀ ਡਰਾਵਾ ਦੇ ਦਿੱਤਾ ਵੀ ਜੇ ਹੁਣ ਗਏ ਨਾ ਗੁਰੂ ਜੀ ਕੋਲ ਤੇ ਹਾਲੇ ਤਾਂ ਧੱਕੇ ਮਾਰੇ ਨੇ, ਮੁੜ ਕੇ ਡਾਂਗਾਂ ਫਿਰਨਗੀਆਂ ਤੁਹਾਨੂੰ, ਤੁਹਾਨੂੰ ਬੇੜੀਆਂ ਪਾ ਕੇ ਜਕੜ ਕੇ ਕੈਦ ਖਾਨੇ ਚ ਸੁੱਟ ਦਿਆਂਗਾ, ਮੁੜ ਕੇ ਨਿਕਲ ਨਹੀਂ ਸਕੋਗੇ, ਏਦਾਂ ਉਹਨਾਂ ਨੂੰ ਡਰਾਵਾ ਦੇਈ ਜਾਂਦਾ।
ਦੁਖੀ ਭਏ ਬਹੁ ਛੱਪ ਛੱਪ ਰਹੇ,
ਉਹ ਸਾਧੂ ਬੜੇ ਵਿਚਾਰੇ ਦੁਖੀ ਹੋਏ ਤੇ ਲੁੱਕ ਕੇ ਰਹਿਣ ਲੱਗ ਪਏ ਆਨੰਦਪੁਰ ਸਾਹਿਬ। ਜਾਣ ਉਹ ਵੀ ਨਾ, ਸਾਧੂ ਦਾ ਵੀ ਹੱਠ ਹੁੰਦਾ, ਉਹ ਵੀ ਹੱਠ ਕਰਕੇ ਬਹਿ ਰਹੇ ਪਰ ਉਹ ਬਾਹਰ ਨਜ਼ਰ ਵੀ ਨਾ ਆਵਣ ਤੇ ਲੁੱਕ ਛਿਪ ਕੇ ਰਹਿਣ ਲੱਗੇ।
ਨਿਜ ਦੁੱਖ ਕਿਸ ਹੂੰ ਪਾਸ ਨਾ ਕਹੇ,
ਆਪਣਾ ਦੁੱਖ ਕਿਸੇ ਨੂੰ ਦੱਸਣ ਵੀ ਨਾ, ਵੀ ਜੇ ਕਿਸੇ ਨੂੰ ਦੱਸਿਆ ਉਹ ਜਾ ਕੇ ਆਨੰਦ ਚੰਦ ਨੂੰ ਕਹੇਗਾ, ਆਨੰਦ ਚੰਦ ਫਿਰ ਸਾਨੂੰ ਮਾਰੇਗਾ ਜਾਂ ਕੈਦ ਕਰੇਗਾ, ਆਪਣਾ ਦੁੱਖ ਕਿਸੇ ਨੂੰ ਨਾ ਦੱਸਣ।
ਬੀਤਿਉ ਮਾਸ ਗੁਰ ਭੇ ਅਸਵਾਰ,
ਇਹਦਾ ਇੱਕ ਮਹੀਨਾ ਹੋਰ ਬੀਤ ਗਿਆ, ਉਹ ਸਾਧੂ ਲੁੱਕ ਛਿਪ ਕੇ ਰਹਿੰਦੇ ਆਨੰਦਪੁਰ ਸਾਹਿਬ ਚ। ਇੱਕ ਦਿਨ ਫਿਰ ਕਲਗੀਧਰ ਜੀ ਸ਼ਿਕਾਰ ਤੇ ਚੜੇ,
ਪਹੁੰਚੇ ਉੱਚੇ ਕਰਤ ਪੁਕਾਰ,
ਜਦੋਂ ਮਹਾਰਾਜ ਜੀ ਬਾਹਰ ਆਏ ਨਾ, ਇਹ ਫਿਰ ਇਹਨਾਂ ਨੇ ਵੇਖਿਆ ਵੀ ਅੱਜ ਫਿਰ ਸਤਿਗੁਰਾਂ ਕੋਲ ਪੁਕਾਰ ਕਰੀਏ, ਇਹ ਉਦਾਸੀ ਮਹਾਤਮਾ ਮਹਾਰਾਜ ਜੀ ਕੋਲ ਆਏ, ਉੱਚੀ ਉੱਚੀ ਪੁਕਾਰ ਕਰਨ ਲੱਗੇ।
ਨੰਦ ਚੰਦ ਕੁਛ ਤਰਾਸ ਨਾ ਮਾਨਿਓ,
ਮਹਾਰਾਜ ਨੰਦ ਚੰਦ ਨਹੀਂ ਡਰਦਾ, ਉਹਨੇ ਆਪ ਜੀ ਦੇ ਬਚਨ ਦੀ ਪਰਵਾਹ ਨਹੀਂ ਕੀਤੀ।
ਫੇਰ ਉਹ ਹੁਕਮ ਜੋ ਆਪ ਬਖਾਨਿਓ,
ਮਹਾਰਾਜ ਜਿਹੜਾ ਹੁਕਮ ਤੁਸੀਂ ਨੰਦ ਚੰਦ ਨੂੰ ਕੀਤਾ ਸੀ ਉਹਨੇ ਤੁਹਾਡਾ ਹੁਕਮ ਫੇਰ ਦਿੱਤਾ, ਤੁਹਾਡਾ ਹੁਕਮ ਮੋੜ ਦਿੱਤਾ ਹੈ।
ਕਰਤ ਟਾਰ ਸੋ ਗ੍ਰੰਥ ਨਾ ਦੇਤ,
ਮਹਾਰਾਜ ਉਹਨੇ ਟਾਲਾ ਕੀਤਾ ਸਾਡੇ ਨਾਲ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਨੂੰ ਨਹੀਂ ਮੋੜਦਾ ਨਹੀਂ ਦਿੰਦਾ।
ਤ੍ਰਾਸਤ ਹਮੇ ਸੋ ਰਾਖਨ ਹੇਤ,
ਸਾਨੂੰ ਡਰਾਵਾ ਦਿੰਦਾ ਵੀ ਜੇ ਤੁਸੀਂ ਗੁਰੂ ਸਾਹਿਬ ਕੋਲ ਦੁਬਾਰਾ ਪੁਕਾਰ ਕੀਤੀ ਤੁਹਾਨੂੰ ਫੜ ਕੇ ਬੰਨ ਕੇ ਕੈਦ ਕਰਾਂਗਾ, ਮਾਰਾਂ ਕੁੱਟਾਂਗਾ।
ਹੇ ਪ੍ਰਭ ਕਿਰਪਾ ਕਰੋ ਇਮ ਜਾਪੇ,
ਮਹਾਰਾਜ ਆਪ ਜੀ ਕਿਰਪਾ ਕਰੋ ਦਇਆ ਕਰੋ, ਅਸੀਂ ਤਾਂ ਤੁਹਾਡੇ ਹਾਂ ਜਿਹੋ ਜਿਹੇ ਵੀ ਹਾਂ, ਅਸੀਂ ਆਪਣਾ ਦੁੱਖ ਸੁੱਖ ਆਪ ਜੀ ਨੂੰ ਹੀ ਦੱਸਣਾ ਗਰੀਬ ਨਵਾਜ।
ਲਿਹੋ ਮੰਗਾਏ ਪ੍ਰਭੂ ਦੇਹੋ ਆਪੇ,
ਮਹਾਰਾਜ ਤੁਸੀਂ ਮੰਗਾ ਲਓ ਸਰੂਪ ਆਨੰਦ ਚੰਦ ਕੋਲੋਂ, ਸਾਨੂੰ ਤਾਂ ਨਹੀਂ ਦਿੰਦਾ ਉਹ, ਤੁਸੀਂ ਮੰਗਾ ਲਓ ਤੇ ਮੰਗਾ ਕੇ ਤੁਸੀਂ ਆਪ ਹੀ ਆਪਣੇ ਹੱਥੀ ਸਾਨੂੰ ਉਹ ਸਰੂਪ ਮੋੜ ਦਿਓ।
ਗਾਰ ਨਿਕਾਰਤ ਮਾਰਨ ਤਿਆਰਾ,
ਮਹਾਰਾਜ ਆਨੰਦ ਚੰਦ ਤਾਂ ਸਾਡੇ ਗਿਆਂ ਨੂੰ ਗਾਲਾਂ ਕੱਢਦਾ ਤੇ ਨਾਲੇ ਸਾਨੂੰ ਮਾਰਨ ਨੂੰ ਫਿਰਦਾ।
ਗ੍ਰਹਿ ਆਪਣੇ ਤਿੰਨ ਗ੍ਰੰਥ ਸੰਭਾਰਾ,
ਔਰ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਉਹਨੇ ਆਪਣੇ ਘਰ ਲੁਕਾ ਕੇ ਛੁਪਾ ਕੇ ਰੱਖੀ ਹੋਈ ਹੈ।
ਸੁਣ ਪੁਕਾਰ ਸਾਧਨ ਕੀ ਫੇਰ,
ਜਦੋਂ ਉਦਾਸੀ ਸਾਧ ਸਾਧੂਆਂ ਨੇ ਦੁਬਾਰਾ ਕਲਗੀਧਰ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ। ਮਹਾਰਾਜ ਜੀ ਨੇ ਇਹਨਾਂ ਦੀ ਬੇਨਤੀ ਸੁਣੀ।
ਜਾਨ ਦੁਸ਼ਟ ਮਨ ਕੁਪੇ ਕਨੇਰ,
ਮਹਾਰਾਜ ਜੀ ਨੂੰ ਬੀਰਸ ਆ ਗਿਆ ਵੀ ਨੰਦ ਚੰਦ ਇੰਨਾ ਭ੍ਰਸ਼ਟ ਗਿਆ। ਪਾਤਸ਼ਾਹ ਬੀਰਸ ਵਿੱਚ ਆ ਗਏ ਵੀ ਨੰਦ ਚੰਦ ਨੇ ਬੜੀ ਦੁਸ਼ਟਤਾਈ ਕੀਤੀ ਹੈ, ਇਹਨਾਂ ਉਦਾਸੀ ਸਾਧੂਆਂ ਦਾ ਨਿਰਾਦਰ ਕੀਤਾ, ਫਿਰ ਸਾਡਾ ਬਚਨ ਵੀ ਨਹੀਂ ਮੰਨਿਆ।
ਦਵੈ ਸਿੰਘਨ ਕੋ ਭਾਕ ਪਠਾਇਓ,
ਮਹਾਰਾਜ ਜੀ ਨੇ ਆਪਣੇ ਦੋ ਤਿਆਰ ਬਰ ਤਿਆਰ ਸਿੰਘ ਭੇਜੇ ਨੰਦ ਚੰਦ ਦੇ ਘਰ।
ਸਮੈ ਵਿਨਾਸ਼ ਕਦੋਂ ਤੁਮ ਆਇਓ,
ਕਹਿੰਦੇ ਜਾ ਕੇ ਕਹੋ ਨੰਦ ਚੰਦ ਨੂੰ ਵੀ ਤੇਰਾ ਅੰਤ ਤਾਂ ਨਹੀਂ ਆ ਗਿਆ, ਤੇਰਾ ਵਿਨਾਸ਼ ਤਾਂ ਨਹੀਂ ਆ ਗਿਆ ਨੇੜੇ, ਜਿਹੜੀਆਂ ਕਰਤੂਤਾਂ ਤੂੰ ਇਸ ਤਰ੍ਹਾਂ ਦੀਆਂ ਕਰ ਰਿਹਾ।
ਜਬਰੀ ਕਰੇ ਗ੍ਰੰਥ ਇਨ ਛੀਨਾ,
ਜਬਰੀ ਕਰਕੇ ਗੁਰੂ ਘਰ ਚ ਜ਼ੁਲਮ, ਜਬਰੀ ਦਾ ਮਤਲਬ ਹੁੰਦਾ ਜ਼ੁਲਮ ਕਰਨਾ, ਇਹ ਜਬਰੀ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੂੰ ਇਹਨਾਂ ਕੋਲੋਂ ਖੋਇਆ ਹੈ।
ਬਹੁਰ ਹੁਕਮ ਕੋ ਮੇਟਨ ਕੀਨਾ,
ਫਿਰ ਅਸੀਂ ਹੁਕਮ ਭੇਜਿਆ ਤੂੰ ਹੁਕਮ ਨਹੀਂ ਮੰਨਿਆ, ਸਾਡਾ ਹੁਕਮ ਮੇਟਿਆ, ਹੁਕਮ ਮੋੜਿਆ।
ਦਿਨ ਖੋਟੇ ਕਹਿ ਦੀਏ ਦਿਖਾਈ,
ਲੱਗਦਾ ਤੇਰੇ ਮਾੜੇ ਦਿਨ ਆ ਗਏ ਨੇ ਨੰਦ ਚੰਦ, ਉਹ ਖੋਟੇ ਦਿਨ ਤੇਰੇ ਸਾਨੂੰ ਨਜ਼ਰ ਆ ਰਹੇ ਨੇ।
ਚਾਹੇ ਮਸੰਦਨ ਕੀ ਵਡਿਆਈ,
ਲੱਗਦਾ ਜਿਹੜੀ ਵਡਿਆਈ ਚੇਤੋ ਮਸੰਦ ਨੂੰ ਮਿਲੀ ਹੈ ਨਾ, ਉਹ ਵਡਿਆਈ ਤੂੰ ਵੀ ਭਾਲਦਾ, ਕਿਉਂਕਿ ਤੈਨੂੰ ਮਿਲੀ ਨੀ ਨਾ ਪਹਿਲੋਂ। ਜਿਹੜੇ ਮਸੰਦਾਂ ਨੂੰ ਦੂਜਿਆਂ ਨੂੰ ਪਹਿਲਾਂ ਤੇਲ ਦੇ ਕੜਾਹਾਂ ਚ ਤਲ ਕੇ ਵਡਿਆਈ ਦਿੱਤੀ, ਲੱਗਦਾ ਓਦਾਂ ਦੀ ਵਡਿਆਈ ਤੈਨੂੰ ਵੀ ਚਾਹੀਦੀ ਆ ਨੰਦ ਚੰਦ, ਉਹ ਵਡਿਆਈ ਲੱਗਦਾ ਤੂੰ ਵੀ ਭਾਲਦਾ ਹੈ।
ਜੇ ਨਹਿ ਦੇਹ ਕਹੈ ਇਸ ਬੇਰਾ,
ਜੇ ਅਸੀਂ ਤੈਨੂੰ ਉਹਨਾਂ ਵਰਗੀ ਵਡਿਆਈ ਨਾ ਦੇਈਏ,
ਲੂਟ ਲੀਜੀ ਐ ਮੂਰਖ ਡੇਰਾ।
ਕਹਿ ਸਿੱਖਾਂ ਨੂੰ ਮਹਾਰਾਜ ਨੇ ਕਹਿਤਾ ਵੀ ਜੇ ਉਹ ਨਾ ਬਚਨ ਮੰਨੇ, ਸਰੂਪ ਨਾ ਦੇਵੇ, ਉਹਦਾ ਡੇਰਾ ਲੁੱਟ ਲਿਆਇਓ, ਉਹਦਾ ਸਾਰਾ ਘਰ ਹੀ ਲੁੱਟ ਲਿਆਇਓ। ਖਾਲਸਾ ਜੀ, ਮਹਾਰਾਜ ਜੀ ਦਾ ਖਾਸ ਦੀਵਾਨ ਹੈ ਨੰਦ ਚੰਦ, ਆਪਣੀ ਬਾਣੀ 'ਚ ਉਹਦਾ ਜ਼ਿਕਰ ਕਰਦੇ ਨੇ, ਪਰ ਜਦੋਂ ਇਨਸਾਫ ਦੀ ਤੱਕੜੀ ਫੜਦੇ ਹੈ ਉਦੋਂ ਫਿਰ ਇਹ ਨਹੀਂ ਵੇਖਦੇ ਕਿ ਆਪਣਾ ਕੌਣ ਹੈ ਅਤੇ ਬੇਗਾਨਾ ਕੌਣ ਹੈ। ਜੇ ਕਿਸੇ ਆਪਣੇ ਨੇ ਵੀ ਗਲਤੀ ਕੀਤੀ ਤਾਂ ਉਹਨੂੰ ਦੰਡ ਦਿੱਤਾ ਸਤਿਗੁਰਾਂ ਨੇ, ਕਿਉਂਕਿ ਮੇਰੇ ਪਾ ਹਰ ਕਾ ਏਕ ਅਚੰਭੂ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ। ਮੇਰੇ ਹਰੀ ਦਾ ਇੱਕ ਅਚੰਭਾ ਹੈ, ਜੋ ਕਰਦੇ ਆ ਧਰਮ ਨਾਲ ਨਿਆਏ ਕਰਦੇ, ਇਨਸਾਫ ਕਰਦੇ, ਕਿਸੇ ਨਾਲ ਵਧੀਕੀ ਨਹੀਂ ਕਰਦੇ। ਜੇ ਨੰਦ ਚੰਦ ਨੇ ਗਲਤੀ ਕੀਤੀ ਦੰਡ ਉਹਨੂੰ ਵੀ ਦੇਣ ਨੂੰ ਪਾਤਸ਼ਾਹ ਤਿਆਰ ਹੋ ਗਏ, ਕਹਿੰਦੇ ਘਰ ਲੁੱਟ ਲਿਆਇਓ, ਉਹਦਾ ਸਾਰਾ ਡੇਰਾ ਲੁੱਟ ਕੇ ਲੈ ਆਇਓ।
ਇਮ ਕਹਿ ਨਾਥ ਅਖੀਰ ਸਿਧਾਰੇ,
ਇਹ ਕਹਿ ਕੇ ਦੋ ਸਿੰਘਾਂ ਦੀ ਡਿਊਟੀ ਲਾ ਕੇ ਮਹਾਰਾਜ ਜੀ ਸ਼ਿਕਾਰ ਤੇ ਚਲੇ ਗਏ।
ਕਾਨਨ ਵਿਚਰੇ ਕੋਲ ਪਰਹਾਰੇ,
ਜੰਗਲ ਚ ਜਾ ਕੇ ਮਹਾਰਾਜ ਜੀ ਨੇ ਪਹਾੜੇ ਤੇ ਸੂਰਾਂ ਦਾ, ਜੰਗਲੀ ਸੂਰਾਂ ਦਾ ਸ਼ਿਕਾਰ ਖੇਡਿਆ।
ਸਿੰਘ ਸਾਧ ਪਹੁੰਚੇ ਤਬ ਆਏ,
ਇਹਨੇ ਨੂੰ ਉਹ ਜਿਹੜੇ ਦੋ ਸਿੰਘ ਤੇ ਸਾਧੂ ਸਨ ਉਹਨਾਂ ਦੇ ਨਾਲ ਹੀ ਚਲੇ ਗਏ ਨੰਦ ਚੰਦ ਦੇ ਘਰ।
ਬੈਠੇ ਉਹ ਨੰਦ ਚੰਦ ਜਿਹੇ ਠਾਏ,
ਜਿੱਥੇ ਨੰਦ ਚੰਦ ਬੜਾ ਫੁੱਲ ਕੇ ਹੰਕਾਰ ਨਾਲ ਬੈਠਾ ਹੋਇਆ ਸੀ।
ਪ੍ਰਭ ਕੋ ਹੁਕਮ ਉਚਾਰਨ ਕੀਨਾ,
ਸਿੰਘਾਂ ਨੇ ਜਾ ਕੇ ਕਲਗੀਧਰ ਜੀ ਦਾ ਹੁਕਮ ਸੁਣਾਇਆ। ਦੀਵਾਨ ਜੀ, ਕਲਗੀਧਰ ਜੀ ਨੇ ਬੜੀ ਸਖਤ ਤਾੜਨਾ ਕਰਦਿਆਂ ਤੁਹਾਨੂੰ ਹੁਕਮ ਕੀਤਾ,
ਇਨਕੋ ਗ੍ਰੰਥ ਕਿਉਂ ਨਾ ਤੈ ਦੀਨਾ,
ਤੂੰ ਇਹਨਾਂ ਦਾ ਸਰੂਪ ਕਿਉਂ ਨਹੀਂ ਮੋੜਿਆ, ਤੈਨੂੰ ਸਤਿਗੁਰੂ ਜੀ ਨੇ ਇੱਕ ਮਹੀਨਾ ਪਹਿਲਾਂ ਹੁਕਮ ਕੀਤਾ ਸੀ, ਤੂੰ ਗੁਰੂ ਸਾਹਿਬ ਦੇ ਹੁਕਮ ਦੀ ਹੁਕਮ ਅਦੂਲੀ ਕਿਉਂ ਕੀਤੀ ਹੈ, ਇਹਨਾਂ ਦਾ ਸਰੂਪ ਕਿਉਂ ਨਹੀਂ ਮੋੜਿਆ।
ਆਪਣੋ ਭਲੋ ਚਹਿਤ ਕਹਿ ਨਾਹੀ,
ਤੂੰ ਆਪਣਾ ਭਲਾ ਚਾਹੁੰਦਾ ਕਿ ਨਹੀਂ ਚਾਹੁੰਦਾ, ਤੂੰ ਚਾਹੁੰਦਾ ਤੇਰਾ ਭਲਾ ਹੋਵੇ ਕਿ ਨਾ ਹੋਵੇ।
ਮਿਲਿਓ ਕਿ ਚਹੈ ਮਸੰਦਨ ਮਾਹੀ,
ਕਲਗੀਧਰ ਜੀ ਕਹਿੰਦੇ ਕਿ ਤੈਨੂੰ ਚੇਤੋ ਮਸੰਦ ਵਾਲੀ ਵਡਿਆਈ ਤਾਂ ਨਹੀਂ ਚਾਹੀਦੀ, ਜਿਵੇਂ ਉਹਦੇ ਸਰੀਰ ਤੇ ਗੁੜ ਦੀ ਸ਼ੀਰਨੀ ਬਣਾ ਕੇ ਗਰਮ ਗਰਮ ਪਾਈ ਸੀ, ਕਿਤੇ ਉਹ ਵਡਿਆਈ ਤੂੰ ਤਾਂ ਨਹੀਂ ਭਾਲਦਾ, ਕਿਤੇ ਉਹੀ ਵਡਿਆਈ ਮਸੰਦਾਂ ਵਾਲੀ ਤੈਨੂੰ ਤਾਂ ਨਹੀਂ ਚਾਹੀਦੀ।
ਅਬਲੋ ਰਾਖੀ ਤੋਹੇ ਵਡਾਈ,
ਹਾਲੇ ਤਾਈ ਤਾਂ ਸਤਿਗੁਰਾਂ ਨੇ ਤੇਰੀ ਵਡਿਆਈ ਰੱਖੀ, ਤੇਰੇ ਵਾਹ ਵੱਲ ਵੀ ਕਿਸੇ ਸਿੰਘ ਨੇ ਨਹੀਂ ਵੇਖਿਆ, ਨਹੀਂ ਤਾਂ ਸਾਰੇ ਮਸੰਦਾਂ ਨੂੰ ਸਜ਼ਾ ਮਿਲੀ, ਭਾਵੇਂ ਕਿਸੇ ਨੂੰ ਘੱਟ ਕਿਸੇ ਨੂੰ ਵੱਧ, ਤੂੰ ਬਖਸ਼ਿਆ ਗਿਆ ਪਹਿਲਾਂ, ਤੇਰੀ ਵਡਿਆਈ ਸਤਿਗੁਰੂ ਜੀ ਨੇ ਆਪ ਰੱਖੀ ਹੈ।
ਨਤ ਡੇਰਾ ਤੂਰਨ ਲੁੱਟ ਜਾਈ,
ਨਹੀਂ ਤਾਂ ਤੇਰਾ ਡੇਰਾ ਹੁਣ ਤਾਂ ਹੀ ਸਾਰਾ ਲੁੱਟ ਲੈਣਾ ਸੀ, ਗੁਰੂ ਸਾਹਿਬ ਜੀ ਨੇ ਫਿਰ ਵੀ ਤੈਨੂੰ ਮੌਕਾ ਦਿੱਤਾ, ਨਹੀਂ ਤਾਂ ਹੁਕਮ ਤਾਂ ਸਾਨੂੰ ਇਹ ਆ ਵੀ ਤੇਰਾ ਡੇਰਾ ਲੁੱਟ ਲਈਏ।
ਦਹੋ ਗ੍ਰੰਥ ਨਿਜ ਰੱਛਾ ਕਰੀ ਹੈ।
ਜੇ ਤੂੰ ਆਪਣਾ ਭਲਾ ਚਾਹੁੰਦਾ, ਆਪਣੀ ਰੱਛਿਆ ਚਾਹੁੰਦਾ, ਇਹਨਾਂ ਉਦਾਸੀ ਸਾਧੂਆਂ ਦੀ ਜਿਹੜੀ ਪਾਵਨ ਬੀੜ ਹੈ ਸਰੂਪ ਗੁਰੂ ਗ੍ਰੰਥ ਸਾਹਿਬ ਦਾ, ਉਹ ਇਹਨਾਂ ਨੂੰ ਵਾਪਸ ਮੋੜ ਦੇ।
ਕਿਉਂ ਨਾਹਕ ਨਿਜ ਕਾਜ ਵਿਗੜੀ ਹੈ।
ਕਿਉਂ ਆਪਣਾ ਕੰਮ ਵਿਗਾੜਦਾ, ਕਿਉਂ ਆਪਣੇ ਕਾਰਜ ਆਪ ਵਿਗਾੜਦਾ, ਕਿਉਂ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਦਾ ਗਾਫਲ ਬਣ ਕੇ।
ਗਰਬਤ ਬੋਲਿਓ ਗ੍ਰੰਥ ਨਾ ਦੇਹੋ।
ਅੱਗੋਂ ਹੰਕਾਰ ਚ ਆ ਗਿਆ ਆਨੰਦ ਚੰਦ, ਜਦੋਂ ਰੱਬ ਨੇ ਮਾਰਨਾ ਹੋਵੇ ਮਤ ਮਾਰ ਦਿੰਦਾ, ਰੱਬ ਨਾ ਡਾਂਗੀ ਮਾਰਦਾ ਮਤ ਦੇ ਕੁਬੱਲੀ, ਰੱਬ ਡਾਂਗਾਂ ਨਾਲ ਥੋੜੀ ਕੁੱਟਦਾ, ਰੱਬ ਮਤ ਇਹੋ ਜਿਹੀ ਦੇ ਦਿੰਦਾ ਵੀ ਡਾਂਗਾਂ ਵਾਲੇ ਆਪੇ ਹੀ ਆ ਕੇ ਕੁੱਟਣ ਲੱਗ ਪੈਣ। ਰੱਬ ਨਹੀਂ ਡਾਂਗ ਮਾਰਦਾ, ਰੱਬ ਤਾਂ ਮਤ ਦੇ ਦਿੰਦਾ ਕੁਬੱਲੀ। ਅੱਗੋਂ ਹੰਕਾਰ ਦੇ ਵਿੱਚ, ਹੈਂਕੜ ਦੇ ਵਿੱਚ ਆ ਕੇ ਆਨੰਦ ਚੰਦ ਉਹਨਾਂ ਸਿੰਘਾਂ ਨੂੰ ਕਹਿਣ ਲੱਗਾ,
ਗੁਰ ਬਣਾਏ ਬੇਸਮਰੱਥ ਮੈਂ ਹੂੰ।
ਕਹਿਣ ਲੱਗਾ, ਸੁਣੋ ਸਿੰਘੋ, ਗੁਰੂ ਬਣਾਉਣ ਦੇ ਵਿੱਚ ਮੈਂ ਸਮਰੱਥ ਹਾਂ, ਜਿਹਨੂੰ ਚਾਹੇ ਮਰਜ਼ੀ ਫੜ ਕੇ ਗੁਰੂ ਬਣਾ ਦਿਆਂ। ਕਿੱਡੀ ਵਡਿਆਈ ਮੇਰੇ ਪਾਤਸ਼ਾਹ ਨੇ ਇਹਨੂੰ ਦਿੱਤੀ, ਬੱਚਿਆਂ ਵਾਂਗੂ ਪਾਲਿਆ। ਖਾਲਸਾ ਜੀ, ਇਹ ਕਿਰਤ ਘਣਤਾ ਦੀ ਖੇਡ ਬੜੀ ਪ੍ਰਬਲ ਹੈ ਸਮਾਜ 'ਚ, ਖਾਸ ਕਰਕੇ ਇਉਂ ਜਾਪਦਾ ਵੀ ਭਾਰਤ ਖੰਡ ਦੀ ਭੂਮੀ 'ਤੇ ਅਕਿਰਤ ਘਣਤਾ ਦਾ ਵਾਧਾ ਹੈ। ਕਿਸੇ ਦੀ ਕੀਤੀ ਨੂੰ, ਨੇਕੀ ਨੂੰ, ਪਰਉਪਕਾਰ ਨੂੰ ਨਾ ਜਾਣਨਾ, ਭੁਲਾ ਦੇਣਾ, ਉਹ ਅਕਿਰਤ ਘਣ ਹੁੰਦਾ। ਸਤਿਗੁਰਾਂ ਨੇ ਦੀਵਾਨ ਬਣਾਇਆ, ਗੁਰੂ ਘਰ ਦੀ ਸਾਰੀ ਜ਼ਿੰਮੇਵਾਰੀ ਇਹਦੇ ਕੋਲ ਸੀ। ਕਿਉਂ? ਇਹਦਾ ਦਾਦਾ ਸੀ ਭਾਈ ਉਮਰ ਸ਼ਾਹ, ਗੁਰੂ ਘਰ ਦਾ ਬੜਾ ਸੇਵਕ ਸੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦਾ। ਇੰਨੇ ਹੰਕਾਰ ਵਿੱਚ ਆਇਆ, ਕਬੋਲ ਬੋਲਿਆ, ਕਹਿਣ ਲੱਗਾ, ਗੁਰੂ ਬਣਾਉਣਾ ਮੇਰੇ ਹੱਥ ਵਿੱਚ ਹੈ।
ਸ੍ਰੀ ਗੁਰੂ ਹਰਗੋਬਿੰਦ ਕੋ ਬੰਸ।
ਗੁਰੂ ਹਰਗੋਬਿੰਦ ਸਾਹਿਬ ਦੀ ਅੰਸ਼ ਵੰਸ਼ ਹੋਰ ਵੀ ਬੜੀ ਹੈ, ਸੋਢੀ ਸਾਹਿਬਜ਼ਾਦੇ ਬੜੇ ਨੇ, ਕਰਤਾਰਪੁਰ ਸਾਹਿਬ ਵਸਦੇ ਨੇ, ਕੀਰਤਪੁਰ ਸਾਹਿਬ ਵਸਦੇ ਨੇ, ਬੜੇ ਸੋਢੀ ਸਾਹਿਬਜ਼ਾਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਵੰਸ਼ ਵਿੱਚੋਂ।
ਜਿਸ ਢਿਗ ਬੈਸੋ ਕਰੋ ਪ੍ਰਸੰਸ।
ਮੈਂ ਜਿਹਦੇ ਜਿਹੜੇ ਸੋਢੀ ਕੋਲ ਜਾ ਕੇ ਬਹਿ ਜਾਂ ਤੇ ਬਹਿ ਕੇ ਉਹਦੀ ਪ੍ਰਸੰਸਾ ਕਰਨ ਲੱਗ ਪਵਾਂ ਵੀ ਇਹ ਹੀ ਗੁਰੂ ਹੈ।
ਬ੍ਰਿੰਦ ਸੰਗਤਾਂ ਤਹਾਂ ਬੁਲਾਵੋ।
ਸਾਰੀਆਂ ਸੰਗਤਾਂ ਨੇ ਉਹਨੂੰ ਗੁਰੂ ਮੰਨਣ ਲੱਗ ਪੈਣਾ ਜਿਹਨੂੰ ਜਾ ਕੇ ਮੈਂ ਗੁਰੂ ਬਣਾ ਦਿਆਂ। ਗੁਰੂ ਹਰਗੋਬਿੰਦ ਸਾਹਿਬ ਦੀ ਅੰਸ਼ ਵੰਸ਼ ਵਾਲੇ ਸੋਢੀ ਸਾਹਿਬਜ਼ਾਦੇ ਬੜੇ ਨੇ, ਜਿਹਦੇ ਕੋਲ ਜਾ ਕੇ ਮੈਂ ਜਿਹਦੀ ਪ੍ਰਸੰਸਾ ਕਰਾਂਗਾ, ਸਾਰੀ ਸੰਗਤ ਉੱਥੇ ਹੀ ਆ ਕੇ ਸੀਸ ਝੁਕਾਏਗੀ, ਉੱਥੇ ਹੀ ਆ ਕੇ ਪਿਟਾਵਾਂ ਸੰਗਤ ਭੇਟ ਕਰੇਗੀ।
ਦਰਬ ਅਕੋਰਨ ਦੇ ਪੁਜਵਾਵੋ।
ਮੈਂ ਜਿਹਦੀ ਮਰਜ਼ੀ ਪੂਜਾ ਕਰਾਵਾਂ, ਜਿਹਦੇ ਮਰਜ਼ੀ ਚਰਨਾਂ ਵਿੱਚ ਪਿਟਾਵਾਂ ਸਿੱਖਾਂ ਕੋਲੋਂ ਭੇਟ ਕਰਾਵਾਂ, ਸਿੱਖ ਮਾਇਆ ਤੇ ਹੋਰ ਪਿਟਾਵਾਂ ਜਿਹਦੇ ਕੋਲੋਂ ਮਰਜ਼ੀ ਮੈਂ ਜਿਹਨੂੰ ਮਰਜ਼ੀ ਭੇਟ ਕਰਾ ਸਕਦਾ, ਜਿਹਨੂੰ ਮਰਜ਼ੀ ਮੈਂ ਗੁਰੂ ਬਣਾ ਸਕਦਾ।
ਸੁਣ ਦਵੈ ਸਿੰਘਨ ਤਬੈ ਬਖਾਨਾ।
ਜਦੋਂ ਏਦਾਂ ਬੋਲਿਆ ਨਾ ਆਨੰਦ ਚੰਦ, ਅੱਗੋਂ ਦੋਵੇਂ ਸਿੰਘ ਬੋਲੇ,
ਦੇਹੋ ਆਵਨ ਅਬ ਕਿਰਪਾ ਨਿਧਾਨਾ।
ਹਾਂਜੀ,
ਦੇਹੋ ਆਵਨ ਅਬ ਕਿਰਪਾ ਨਿਧਾਨਾ।
ਸਿੰਘਾਂ ਨੂੰ ਗੁੱਸਾ ਤਾਂ ਬੜਾ ਆਇਆ ਵੀ ਫੜ ਕੇ ਢਾ ਲਈਏ ਇਹਨੂੰ ਇੱਥੇ ਹੀ, ਪਰ ਗੁਰੂ ਸਾਹਿਬ ਦਾ ਭੈ ਸੀ, ਉਹਨਾਂ ਕੀ ਹੁਕਮ ਮੰਨਣਾ ਸੀ, ਉਹਨਾਂ ਦੀ ਆਗਿਆ ਬਿਨਾਂ ਨਹੀਂ ਸੀ ਚੱਲਣਾ। ਤੋ ਸਿੰਘ ਕਹਿਣ ਲੱਗੇ, ਅੱਛਾ ਆਨੰਦ ਚੰਦ, ਫਿਰ ਸਤਿਗੁਰਾਂ ਨੂੰ ਆ ਲੈਣ ਦੇ ਹੁਣ ਸ਼ਿਕਾਰ ਖੇਡ ਕੇ, ਜਦੋਂ ਸਤਿਗੁਰੂ ਜੀ ਆਉਣਗੇ।
ਬੀਤੀ ਸੰਗ ਮਸੰਦਨ ਜੈਸੇ।
ਤੇ ਜਿਹੜੀ ਹੋਰ ਮਸੰਦਾਂ ਨਾਲ ਬੀਤੀ ਆ ਨਾ ਪਹਿਲਾਂ, ਉਹ ਤੂੰ ਵੀ ਵੇਖਿਆ, ਸਾਰੇ ਸਿੱਖਾਂ ਨੇ ਵੇਖਿਆ ਵੀ ਮਸੰਦਾਂ ਨਾਲ ਕਿਵੇਂ ਬੀਤੀ ਹੈ, ਜਿਹੜੀ ਉਹਨਾਂ ਮਸੰਦਾਂ ਦੇ ਨਾਲ ਬੀਤੀ ਹੈ।
ਹੋਏ ਹੈ ਤੋਹੇ ਸਾਥ ਭੀ ਤੈਸੇ।
ਬਿਨ ਉਹੀ ਕੁਝ ਤੇਰੇ ਨਾਲ ਵੀ ਹੋਣਾ, ਲੱਗਦਾ ਤੇਰੇ ਨਾਲ ਦੋ ਰੱਤੀਆਂ ਵੱਧ ਕੇ ਹੋਣਾ, ਉਹ ਮਸੰਦਾਂ ਦੇ ਨਾਲੋਂ ਤੇਰੇ ਨਾਲ ਵੱਧ ਕੇ ਹੋਣਾ, ਕਿਉਂਕਿ ਤੂੰ ਜ਼ਿਆਦਾ ਵਿਸ਼ਵਾਸ ਪਾਤਰ ਹੈ ਗੁਰੂ ਦਾ, ਓਨਾ ਹੀ ਵਿਸ਼ਵਾਸ ਘਾਤੀ ਹੋ ਗਿਆ, ਤੂੰ ਅਕਿਰਤ ਘਣ ਹੋ ਗਿਆ, ਤੈਨੂੰ ਵੀ ਹੁਣ ਉਹਨਾਂ ਮਸੰਦਾਂ ਦੇ ਨਾਲ ਹੀ ਤੋਰਨਾ, ਕਿਉਂਕਿ ਉਹ ਰਾਹ ਬੰਦ ਨਹੀਂ ਹੋਇਆ ਹਾਲੇ, ਜਿਹੜੇ ਰਸਤੇ ਉਹ ਮਸੰਦ ਪਹਿਲਾਂ ਭੇਜੇ ਆ ਨਾ ਉਤਾਂਹ ਨੂੰ, ਉਹ ਦਰਵਾਜ਼ਾ ਹਾਲੇ ਖੁੱਲ੍ਹਾ ਹੀ ਹੈ, ਉਸੇ ਰਸਤੇ ਤੈਨੂੰ ਭੇਜਣਾ ਹੈ।
ਹੁਕਮ ਹਟਾਏ ਗਰਭ ਤੇ ਕਹੈ,
ਤੂੰ ਗੁਰੂ ਸਾਹਿਬ ਦਾ ਹੁਕਮ ਹਟਾ ਕੇ ਅੱਗੋਂ ਹੰਕਾਰ ਨਾਲ ਹੈਂਕੜ ਨਾਲ ਬੋਲਦਾ।
ਗੁਰੂ ਬਣਾਵਨ ਮਮ ਕਰ ਹੈ,
ਕਹਿੰਦਾ ਗੁਰੂ ਬਣਾਉਣਾ ਮੇਰੇ ਹੱਥ ਵਿੱਚ। ਇਹ ਗੱਲ ਕਹਿੰਦਿਆਂ ਤੇਰੀ ਜ਼ੁਬਾਨ ਸੜ ਨਾ ਗਈ ਨੰਦ ਚੰਦ, ਇਹ ਬੋਲਦਿਆਂ ਤੇਰਾ ਗਲਾ ਨਾ ਰੁਕ ਗਿਆ, ਤੇਰਾ ਕਾਲਜਾ ਨਿਕਲ ਕੇ ਤੇਰੇ ਮੂੰਹ ਥਣੀ ਬਾਹਰ ਨਾ ਨਿਕਲ ਗਿਆ। ਤੂੰ ਇਹ ਗੱਲ ਕਿਵੇਂ ਕਹਿ ਦਿੱਤੀ?
ਇਮ ਕਹਿ ਸਿੱਖ ਗਮਨੇ ਨਿਜ ਡੇਰੇ।
ਏਦਾਂ ਕਹਿ ਕੇ ਸਿੰਘ ਗੁੱਸੇ ਵਿੱਚ ਤਾਂ ਬੜੇ ਸੀ, ਪਰ ਜ਼ੋਰ ਨਹੀਂ ਉਹਨਾਂ, ਕਿਉਂਕਿ ਕਲਗੀਧਰ ਜੀ ਦਾ ਦੀਵਾਨ ਹੈ, ਉਹਨੂੰ ਹੱਥ ਪਾਉਣ ਵਾਸਤੇ ਪਹਿਲਾਂ ਸਤਿਗੁਰਾਂ ਦੀ ਇਜਾਜ਼ਤ ਚਾਹੀਦੀ ਸੀ। ਤੋ ਉਹ ਸਿੰਘ ਵਾਪਸ ਆ ਗਏ।
ਪਾਛੇ ਉਪਜਿਓ ਤਰਾਸ ਘਨੇਰੇ।
ਜਦੋਂ ਸਿੰਘ ਚਲੇ ਗਏ, ਹੁਣ ਨੰਦ ਚੰਦ ਪਿੱਛੋਂ ਡਰਨ ਲੱਗ ਪਿਆ, ਹੁਣ ਲੱਤਾਂ ਕੰਬਣ ਲੱਗ ਪਈਆਂ। ਪਹਿਲਾਂ ਹੰਕਾਰ ਚ ਬੋਲ ਤਾਂ ਬੈਠਾ, ਮੁੜ ਕੇ ਲੱਤਾਂ ਕੰਬਣ ਲੱਗ ਪਈਆਂ, ਜਿਵੇਂ ਕਹਿੰਦੇ ਆ ਲੱਤਾਂ ਭਾਰ ਨਹੀਂ ਚੱਲਦੀਆਂ। ਹੁਣ ਕੰਬਣ ਲੱਗ ਪਿਆ ਵੀ ਇਹ ਮੈਂ ਕੀ ਕਹਿ ਬੈਠਾ ਹਾਂ।
ਮਮ ਦੁਰਬਾਕ ਭਨੇ ਜਬ ਸੁਨ ਹੈ,
ਜਿਹੜੇ ਦੁਰਬਾਕ ਮੈਂ ਬੋਲੇ ਨੇ, ਜਦੋਂ ਇਹ ਸਿੰਘ ਜਾ ਕੇ ਕਲਗੀਧਰ ਜੀ ਨੂੰ ਉਹ ਵਾਕ ਸੁਣਾਣਗੇ ਮੇਰੇ ਬੋਲੇ ਹੋਏ।
ਤਜ ਹੈ ਨਾ ਗਹਿ ਬੰਦ ਹੈ ਸਿੱਖ ਹਨ ਹੈ,
ਗੁਰੂ ਸਾਹਿਬ ਨੇ ਮੈਨੂੰ ਛੱਡਣਾ ਨਹੀਂ, ਉਹਨਾਂ ਦੇ ਸਿੱਖਾਂ ਨੇ ਮੈਨੂੰ ਬੰਨ ਕੇ ਜਕੜ ਲੈਣਾ।
ਜੀਨ ਪਵਾਏ ਸ਼ੀਘਰ ਚੱਲ ਪਰੇ।
ਉਹਨੇ ਆਖਿਆ ਵੀ ਹੁਣ ਇੱਥੋਂ ਨਿਕਲ ਚੱਲੀਏ। ਇਹਨੇ ਘੋੜੇ ਤੇ ਕਾਠੀ ਪਵਾਈ,
ਗ੍ਰੰਥ ਦਾਸ ਕੇ ਸਿਰ ਪਰ ਧਰੇ।
ਗੁਰੂ ਗ੍ਰੰਥ ਸਾਹਿਬ ਦਾ ਸਰੂਪ ਫਿਰ ਵੀ ਨਹੀਂ ਛੱਡਿਆ ਉੱਥੇ, ਉਹ ਸਰੂਪ ਆਪਣਾ ਇੱਕ ਨੌਕਰ ਸੀ ਉਹਦੇ ਸੀਸ ਤੇ ਰਖਵਾ ਲਿਆ। ਕਹਿੰਦਾ ਤੂੰ ਨਾਲ ਨਾਲ ਪੈਦਲ ਛੇਤੀ ਨਾਲ ਤੁਰਿਆ ਚੱਲ।
ਅਪਰ ਵਸਤ ਕੁਛ ਭੱਟ ਨਿਜ ਲੈ ਕੇ,
ਪੰਜ ਸੱਤ ਬੰਦੇ ਇਹਦੇ ਚੇਲੇ ਚਾਟੜੇ ਜਿਹੜੇ ਸੀਗੇ ਨਾਲ, ਉਹ ਵੀ ਨਾਲ ਲੈ ਲਏ। ਜਿਹੜੀਆਂ ਲੋੜ ਦੀਆਂ ਵਸਤੂਆਂ ਸੀ ਉਹ ਆਪਣੇ ਡੇਰੇ ਤੋਂ ਚੁੱਕ ਲਈਆਂ ਆਨੰਦ ਚੰਦ ਨੇ।
ਸਤੁਦਰਵ ਧਰੇ ਉਹ ਤਰੀ ਪਰ ਹੋਵੇ ਕੈ,
ਛੇਤੀ ਨਾਲ ਦਰਿਆ ਕੰਢੇ ਪਹੁੰਚਿਆ ਸਤਲੁਜ, ਉੱਥੇ ਕਿਸ਼ਤੀ ਤੇ ਬਹਿ ਕੇ ਬੜੀ ਛੇਤੀ ਨਾਲ ਦਰਿਆ ਪਾਰ ਕਰ ਗਿਆ। ਵੀ ਗੁਰੂ ਸਾਹਿਬ ਜੀ ਸ਼ਿਕਾਰ ਖੇਡ ਕੇ ਵਾਪਸ ਆਉਣ, ਉਹਦੇ ਤੋਂ ਪਹਿਲਾਂ ਪਹਿਲਾਂ ਦਰਿਆ ਪਾਰ ਕਰਕੇ ਨਿਕਲ ਜਾਵਾਂ।
ਗਇਓ ਭਾਜ ਕਰ ਪੁਰ ਕਰ ਤਾਰਾ,
ਆਨੰਦਪੁਰ ਸਾਹਿਬ ਤੋਂ ਭੱਜਿਆ ਸਤਲੁਜ ਦਰਿਆ ਟੱਪਿਆ ਤੇ ਚੱਲ ਕੇ ਸਿੱਧਾ ਸੋਢੀਆਂ ਦੇ ਨਗਰ ਕਰਤਾਰਪੁਰ ਸਾਹਿਬ ਆ ਗਿਆ। ਕਰਤਾਰਪੁਰ ਸਾਹਿਬ ਸਾਰੇ ਸੋਢੀ ਵੱਸਦੇ ਸੀ, ਉਹਨਾਂ ਵਿੱਚੋਂ ਸਭ ਤੋਂ ਵੱਡਾ ਸੋਢੀ ਸੀ ਧੀਰਮੱਲ। ਧੀਰਮੱਲ ਦਾ ਇੱਥੇ ਵਾਸਾ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੋਤਰਾ ਸੀ ਧੀਰਮੱਲ, ਤੇ ਗੁਰੂ ਘਰ ਦਾ ਬੜਾ ਵਿਰੋਧੀ ਸੀ ਕਲਗੀਧਰ ਜੀ ਨਾਲ। ਨੌਵੇਂ ਪਾਤਸ਼ਾਹ ਨਾਲ ਇਹਨੇ ਬੜਾ ਵਿਰੋਧ ਕਮਾਇਆ, ਗੋਲੀਆਂ ਤੱਕ ਸਤਿਗੁਰੂ ਜੀ ਤੇ ਚਲਵਾਈਆਂ ਸੀ ਬਾਬੇ ਬਕਾਲੇ ਦੀ ਧਰਤੀ ਤੇ ਧੀਰਮੱਲ ਨੇ, ਤੇ ਕਲਗੀਧਰ ਨਾਲ ਵੀ ਬੜੀ ਦੁਵੈਸ਼ ਰੱਖਦਾ ਸੀ। ਤੋ ਧੀਰਮੱਲ ਉਦੋਂ ਕਰਤਾਰਪੁਰ ਸਾਹਿਬ ਸੀ, ਨੰਦ ਚੰਦ ਨੇ ਵੇਖਿਆ ਵੀ ਉਹਦੇ ਕੋਲ ਚੱਲਾਂ, ਉਹਨੂੰ ਗੁਰੂ ਬਣਾ ਕੇ ਪ੍ਰਗਟ ਕਰ ਦਿੰਦਾ, ਸਾਂਝ ਉਹਦੇ ਨਾਲ ਪਾਉਂਦਾ, ਉਹਨੂੰ ਤਾਂ ਮਸੰਦਾਂ ਦੀ ਲੋੜ ਪੈਣੀ ਹੈ, ਮੈਂ ਏਡਾ ਵੱਡਾ ਮਸੰਦ ਹਾਂ, ਸਾਰੀ ਸੰਗਤ 'ਚ ਮੇਰੀ ਜਾਣ ਪਛਾਣ ਹੈ, ਅਤੇ ਉਹਦਾ ਲਾਭ ਮੈਂ ਜਾ ਕੇ ਧੀਰਮੱਲ ਨੂੰ ਦਿਆਂਗਾ, ਉਹਨੂੰ ਆਪਣੇ ਨਾਲ ਰਲਾ ਲਵਾਂ। ਇਹ ਸਤਲੁਜ ਦਰਿਆ ਪਾਰ ਕੀਤਾ ਅਤੇ ਚੱਲ ਕੇ ਕਰਤਾਰਪੁਰ ਸਾਹਿਬ ਆ ਗਿਆ। ਜਦੋਂ ਇੱਥੇ ਆਇਆ ਤਾਂ ਕਾਲ ਇੱਥੇ ਹੀ ਅੱਗੋਂ ਨੱਚ ਰਿਹਾ, ਕਾਲ ਤੋਂ ਡਰ ਕੇ ਭੱਜਿਆ ਅਤੇ ਕਾਲ ਨੇ ਅੱਗੋਂ ਆ ਕੇ ਘੇਰ ਲਿਆ। ਕਿਹੜੀ ਜਗ੍ਹਾ ਜਿੱਥੇ ਕਾਲ ਨਹੀਂ ਪਹੁੰਚਦਾ? ਕਾਲ ਤਾਂ ਬੜਾ ਬਲੀ ਹੈ, ਜਦੋਂ ਮਾਰਦਾ ਉਦੋਂ ਸਾਰੇ ਦਰਵਾਜ਼ੇ ਭੰਨ ਕੇ ਆਉਂਦਾ, ਸਾਰੇ ਰਾਹ ਖੋਲ੍ਹ ਕੇ ਆਉਂਦਾ। ਜਿਵੇਂ ਇਸ ਪਾਪੀ ਦਾ ਅੰਤ ਹੋਇਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।